ਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਲੇਕਮ ਤੇ ਸਤਿ ਸ੍ਰੀ ਅਕਾਲ। ਹੁਣ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਕੰਪਲੀਮੈਂਟਰੀ ਪ੍ਰੋਗਰਾਮ ਕਰਦੇ ਹਾਂ ਅਤੇ ਹਰ ਸੋਮਵਾਰ ਨੂੰ ਇਸੇ ਚੈਨਲ ਦੇ ਉੱਪਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਸੋਮਵਾਰ ਵਾਲੇ ਦਿਨ ਯਾਨੀ ਕਿ ਕੱਲ੍ਹ ਨੂੰ ਤੁਸੀਂ ਕੋਈ ਵੀ ਹੈਲਥ ਨਾਲ ਰਿਲੇਟਡ ਸਵਾਲ ਪੁੱਛ ਸਕਦੇ ਹੋ, ਕਿਉਂਕਿ ਉਸ ਦੇ ਵਿੱਚ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਕੈਨੇਡੀਅਨ ਅਤੇ ਅਮੈਰੀਕਨ ਲਾਇਸੈਂਸ ਨੇ ਐਲੋਪੈਥੀ ਦੇ MD ਨੇ, ਉਹ BNC ਮੈਡੀਕਲ ਸੈਂਟਰ ਦੇ ਵਿੱਚ BNC ਅਰਜੈਂਟ ਕੇਅਰ ਦੇ ਵਿੱਚ ਹੈੱਡ ਨੇ ਅਤੇ ਉਹ ਕਈ ਵਾਰ ਬਹੁਤ ਵਾਰ ਤਾਂ ਉਹ ਸਟੂਡੀਓ ਦੇ ਵਿੱਚ ਆ ਕੇ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ ਅਤੇ ਹੁਣ ਕਿਉਂਕਿ ਜਦੋਂ ਦਾ ਕੋਵਿਡ ਚੱਲਿਆ, ਕਰੋਨਾ ਵਾਇਰਸ ਚੱਲਿਆ, ਉਹ ਕਲੀਨਿਕ ਦੇ ਉੱਤੋਂ ਹੀ ਕੁਝ ਮਿੰਟਾਂ ਲਈ ਆਉਂਦੇ ਨੇ ਅਤੇ ਤੁਹਾਡੇ ਸਵਾਲ ਜੇ ਕੋਈ ਇਸ਼ੂ ਹੁੰਦੇ ਨੇ ਹੈਲਥ ਨਾਲ ਤਾਂ ਉਹਨਾਂ ਦਾ ਜਵਾਬ ਦਿੰਦੇ ਨੇ। ਸੋ ਸੋਮਵਾਰ ਵਾਲੇ ਦਿਨ ਤੁਸੀਂ ਹੈਲਥ ਨਾਲ ਰਿਲੇਟਡ ਕੋਈ ਸਵਾਲ ਪੁੱਛ ਸਕਦੇ ਹੋ। ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਇਹ BNC ਮੈਡੀਕਲ ਸੈਂਟਰ ਦੇ ਤਾਬੁਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਕੀ ਹੈ? B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ, ਹੋਸਪਿਟਲ ਦੇ ਕੋਲ ਹੈ, ਬ੍ਰੈਮਟਨ ਦੇ ਹੋਸਪਿਟਲ ਦੇ ਕੋਲ, ਅਤੇ ਦੂਸਰੀ ਨੂੰ ਕਹਿੰਦੇ ਹਾਂ ਕੰਟਰੀ ਸਾਈਡ। ਜਿੱਥੇ ਇਹ 2 ਰੋਡਸ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ, ਉਸ ਨੁੱਕਰ ਦੇ ਉੱਤੇ ਸਾਡਾ ਇਹ BNC ਮੈਡੀਕਲ ਸੈਂਟਰ ਹੈ, ਜਿਹਦੇ ਵਿੱਚ ਪਹਿਲੀ ਵਾਰ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਸ। ਫਾਰ ਐਗਜ਼ਾਮਪਲ, ਫਿਜੀਓਥੈਰੇਪੀ ਅਤੇ ਕੈਰੋਪੈਕਟਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਰਵਿਸ ਦਿੱਤੀ ਜਾਂਦੀ ਹੈ। ਇੱਥੇ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿਕ ਹੈ, ਫੈਮਿਲੀ ਪ੍ਰੈਕਟਿਸ ਹੈ, 4 ਡਾਕਟਰ ਨੇ, ਫੈਮਿਲੀ ਡਾਕਟਰ, 2 ਮੇਲ ਨੇ, 2 ਫੀਮੇਲ ਨੇ, 2 ਹਿੰਦੀ ਪੰਜਾਬੀ ਉਰਦੂ ਬੋਲਦੇ ਨੇ, 4 ਇੰਗਲਿਸ਼ ਤਾਂ ਬੋਲਦੇ ਵੀ ਨੇ। ਇਸ ਤੋਂ ਇਲਾਵਾ ਸਾਡੀ ਜਿਹੜੀ ਬਲੱਡ ਲੈਬ ਹੈ ਉਹ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ, ਸਵੇਰੇ 9 ਵਜੇ ਖੁੱਲ੍ਹ ਜਾਂਦੀ ਹੈ। ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਜ਼ ਵੀ ਨੇ, ਜਿਨ੍ਹਾਂ ਭੈਣ ਭਰਾਵਾਂ ਨੂੰ ਕੋਈ ਸਟ੍ਰੈਸ ਰਹਿੰਦਾ, ਡਿਪਰੈਸ਼ਨ 'ਚ ਆ ਗਏ, ਐਂਗਜ਼ਾਇਟੀ ਹੈ, ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਵਿਚਾਰ ਆਉਂਦੇ ਨੇ, ਕੋਈ ਡਾਈਵੋਰਸ ਦਾ ਪ੍ਰੋਬਲਮ ਆ ਗਈ, ਕੋਈ ਅਸਾਲਟ ਦੇ ਕੇਸ ਵਿੱਚ ਫਸ ਗਏ, ਚਾਹੇ ਤਾਂ ਉਹ ਅਸਾਲਟ ਵਿਦ ਵੈਪਨ ਹੈ ਜਾਂ ਵਿਦਆਊਟ ਵੈਪਨ, ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ, ਵੈਸੇ ਤਾਂ ਕਹਿੰਦੇ ਨੇ ਨਾ ਨਾਨਕ ਦੁਖੀ ਆ ਸਭ ਸੰਸਾਰ, ਫਰੀਦ ਸਾਹਿਬ ਨੇ ਕਿਹਾ ਸੀਗਾ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ, ਕੋਠੇ ਚੜ ਕੇ ਦੇਖਿਆ ਘਰ ਘਰ ਇਹੋ ਅੱਗ। ਦੁਨੀਆਂ ਦੁੱਖਾਂ ਨਾਲ ਭਰੀ ਪੀਤੀ ਬੈਠੀ ਹੈ। ਅੱਜ ਤੋਂ 15-20 ਸਾਲ ਪਹਿਲਾਂ ਇਹਨਾਂ ਦਾ ਡਿਪਰੈਸ਼ਨ ਦਾ, ਸਟ੍ਰੈਸ ਦਾ, ਐਂਗਜ਼ਾਇਟੀ ਦਾ, ਬਾਈਪੋਲਰ ਦਾ ਕੋਈ ਮਤਲਬ ਨਹੀਂ ਸੀ, ਲੋਕਾਂ ਨੂੰ ਪਤਾ ਹੀ ਨਹੀਂ ਸੀ ਕੀ ਹੁੰਦੇ ਨੇ, ਵੀ ਹੋ ਵੀ ਸਕਦੇ ਆ ਕਿ ਨਹੀਂ ਹੋ ਸਕਦੇ। ਸੋ ਉਹ ਫਿਰ ਸੰਤਾਂ ਮਹਾਤਮਾ ਪੀਰ ਪੈਗੰਬਰਾਂ ਦੇ, ਜਿਹੜੇ ਪੀਰ ਪੈਗੰਬਰ ਨਹੀਂ ਮਤਲਬ ਜਿਹੜੇ ਫੇਕ ਨੇ, ਝੂਠੇ ਨੇ, ਉਹਨਾਂ ਦੀ ਗੱਲ ਕਰਦਾ ਆਪਣੇ ਆਪ ਨੂੰ ਸਮਝਦੇ, ਉਹਨਾਂ ਦੇ ਚੁੰਗਲ ਵਿੱਚ ਆ ਕੇ ਜਾਣਪੜ ਵੈਦ ਡਾਕਟਰ ਜਿਹੜੇ ਉੱਥੇ ਇੰਡੀਆ 'ਚ ਬੈਠੇ ਨੇ, ਪਾਕਿਸਤਾਨ 'ਚ ਬੈਠੇ ਨੇ, ਉਹਨਾਂ ਕੋਲ ਜਾ ਕੇ, ਬਾਬਿਆਂ ਕੋਲ ਜਾ ਕੇ ਕਹਿੰਦੇ ਨੇ ਇਹਨੂੰ ਓਪਰੀ ਕਸਰ ਹੋ ਗਈ, ਮੁੰਡਾ ਗੁੰਮਸੁੰਮ ਰਹਿੰਦਾ, ਕੁੜੀ ਗੁੰਮਸੁੰਮ ਰਹਿੰਦੀ ਹੈ, ਬੋਲਦੀ ਨਹੀਂ, ਉਹ ਫਿਰ ਗਲਤ ਹਰਕਤਾਂ ਕਰਕੇ ਉਹਨਾਂ ਦੀ ਲਾਈਫ ਵੀ ਲੈ ਲੈਂਦੇ ਸੀਗੇ। ਹੁਣ ਜਿਉਂ ਜਿਉਂ ਸਾਇੰਸ ਨੇ ਤਰੱਕੀ ਕੀਤੀ ਹੈ, ਜਿਉਂ ਜਿਉਂ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੈ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਮੈਂਟਲ ਡਿਸਆਰਡਰ ਹੈ। ਜਦੋਂ ਕਿ ਸਾਡੇ ਕੋਈ ਦਿਮਾਗ ਦੇ ਵਿੱਚ ਕੋਈ ਸਿੱਧਾ ਨਹੀਂ ਚੱਲਦਾ, ਇਹਨੂੰ ਦੇਸੀ ਭਾਸ਼ਾ 'ਚ ਕਹੀਏ, ਕੋਈ ਡਿਸਆਰਡਰ ਬੈਲੈਂਸ ਵਿਗੜ ਜਾਂਦਾ, ਤਾਂ ਉਦੋਂ ਇਹ ਪ੍ਰੋਬਲਮ ਆਉਂਦੀਆਂ ਨੇ ਅਤੇ ਇਹਦਾ ਇਲਾਜ ਮੈਡੀਕਲੀ ਹੈਗਾ। ਬਜਾਏ ਅਸੀਂ ਇੱਧਰ ਉੱਧਰ ਭੱਜਣ ਦੇ, ਜਾਂ ਬਾਹਲੀ ਵਾਰੀ ਅਸੀਂ ਕੀ ਕਰਦੇ ਹਾਂ ਕਿ ਜੇ ਸਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਕਿਸੇ ਬੱਚੇ ਨੂੰ, ਬਜ਼ੁਰਗ ਨੂੰ, ਕਿਸੇ ਨੂੰ ਵੀ ਹੋ ਜਾਂਦੀ ਹੈ, ਅਸੀਂ ਗੱਲ ਦੀ ਭਾਫ ਨਹੀਂ ਬਾਹਰ ਕੱਢਦੇ, ਵੀ ਦੱਸਣਾ ਨਹੀਂ ਕਿਸੇ ਨੂੰ, ਉਹਦੇ ਨਾਲ ਦੱਸਣਾ ਨਹੀਂ ਕਿਸੇ ਨੂੰ, ਕਰਕੇ ਇਹ ਜਿਹੜੀ ਪ੍ਰੋਬਲਮ ਹੈ ਵੱਧ ਜਾਂਦੀ ਹੈ। ਇਹ ਹੁਣ ਆਮ ਦੁਨੀਆਂ ਦੇ ਵਿੱਚ ਇਹ ਗੱਲ ਬਹੁਤੇ ਲੋਕਾਂ ਨੂੰ 80-90% ਲੋਕਾਂ ਨੂੰ ਪਤਾ ਲੱਗ ਚੁੱਕੀ ਹੈ ਵੀ ਇਹ ਕੁਦਰਤੀ ਹੈ ਕਿ ਜਿਹੜੀ ਸਾਡੀ ਮਾਈਂਡ ਹੈ ਉਹਦੇ ਵਿੱਚ ਬੈਲੈਂਸ ਵਿਗੜ ਜਾਂਦਾ ਅਤੇ ਉਹਦਾ ਇਲਾਜ ਹੈਗਾ। ਸਾਈਕੈਟ੍ਰਿਸਟ ਕੋਲ ਜਾਓ, ਤੁਸੀਂ ਡਾਕਟਰਾਂ ਕੋਲ ਜਾਓ, ਫੈਮਿਲੀ ਡਾਕਟਰ ਕੋਲ ਜਾਓ, ਗੱਲ ਦੱਸੋ। ਜੇ ਨਹੀਂ ਦੱਸਦੇ ਤਾਂ ਪ੍ਰੋਬਲਮ ਵਧਾ ਲਾਂਗੇ ਆਪਾਂ। ਸੋ ਇਸ ਕਰਕੇ ਇਹ ਜਿਹੜੀਆਂ ਹੈਗੀਆਂ ਕੌਂਸਲਿੰਗ ਦੀ ਸਰਵਿਸ ਦੇ ਨਾਲ ਇਹ ਪ੍ਰੋਫੈਸ਼ਨਲ ਹੁੰਦੇ ਨੇ, ਬੱਚੇ ਦੇ ਵਿੱਚ ਕੌਨਫੀਡੈਂਸ ਪੈਦਾ ਕਰਦੇ ਨੇ ਕਿ ਦਵਾਈ ਵੀ ਤੁਸੀਂ ਲਓ ਪਰ ਦਵਾਈ ਹੌਲੀ 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 ਉਹਦੀ ਕੌਨਫੀਡੈਂਸ ਹੁੰਦੀ ਹੈ। ਬਹੁਤ ਸਾਰੇ ਕੇਸ ਇਹੋ ਜਿਹੇ ਨੇ ਜਿਹੜੇ ਕਿ ਦਵਾਈਆਂ ਵੀ ਛੱਡ ਦਿੰਦੇ ਨੇ, ਕਿਉਂਕਿ ਦਵਾਈਆਂ ਦੇ ਬੇਸ਼ੱਕ ਸਾਈਡ ਇਫੈਕਟ ਨੇ, ਆਪਾਂ ਡਰੀ ਜਾਂਦੇ ਦੇ ਸਾਈਡ ਇਫੈਕਟ ਨੇ। ਜੇ ਅਸੀਂ ਲਵਾਂਗੇ ਨਹੀਂ ਫਿਰ ਤਾਂ ਜਮਾ ਹੀ ਇਫੈਕਟ ਚੰਗਾ ਹੀ ਪੈਜੂਗਾ, ਬੱਚੇ ਦੀ ਜ਼ਿੰਦਗੀ ਜਾਂਦੀ ਰਹੂਗੀ, ਉਹਦਾ ਕੀ ਫਾਇਦਾ। ਘੱਟੋ ਘੱਟ ਉਹ ਦਵਾਈਆਂ ਲੈਣ ਦੇ ਨਾਲ ਕੰਟਰੋਲ ਤਾਂ ਹੋ ਰਿਹਾ, ਫਿਰ ਤੁਸੀਂ ਕੌਂਸਲਿੰਗ ਦੀ ਸਰਵਿਸ ਲਓ। ਔਰ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ, ਲੱਗਦਾ ਤਾਂ ਗੋਰਿਆਂ ਵਾਲਾ ਨਾਂ ਹੈ ਲੇਕਿਨ ਆਪਣੇ ਪੰਜਾਬੀ ਕੁੜੀ ਹੈ, ਪੰਜਾਬੀ ਡਾਕਟਰ ਹੈ ਡਾਕਟਰ ਫੈਨੀ। ਇਹ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਡਾਕਟਰ ਆਫ ਮੈਡੀਸਨ MD ਨੇ ਅਤੇ ਨਾਲ ਦੀ ਨਾਲ ਮਾਸਟਰਸ ਇਨ ਕੌਂਸਲਿੰਗ ਵੀ ਕੀਤੀ ਵੀ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਤੁਸੀਂ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ 1-to-1 ਅਪੁਆਇੰਟਮੈਂਟ ਕਰ ਦਿੰਦੇ, ਕਿਉਂਕਿ ਕਈ ਵਾਰੀ ਸਾਡੇ ਮਾਪਿਆਂ ਨੂੰ ਹੁੰਦਾ ਕਿ ਮੈਂ ਤਾਂ ਨਾਲ ਹੀ ਬੈਠਣਾ ਮੁੰਡੇ ਦੇ ਜਾਂ ਕੁੜੀ ਦੇ। ਨਹੀਂ, ਹੋ ਸਕਦਾ ਤੁਸੀਂ ਹੀ ਪ੍ਰੋਬਲਮ ਮੇਕ ਕਰੋਵੋ। ਮੈਂ ਖੁਦ ਵੀ ਬੇਸ਼ੱਕ ਪੜ੍ਹਿਆ ਲਿਖਿਆ, 4 ਡਿਗਰੀਆਂ ਵੀ ਮੇਰੇ ਕੋਲ ਵੱਡੀਆਂ ਹੈਗੀਆਂ ਨੇ, ਪਰ ਮੈਨੂੰ ਵੀ ਰੀਅਲਾਈਜ਼ ਬਾਅਦ 'ਚ ਹੋਇਆ ਕਿਉਂਕਿ ਅਸੀਂ ਸੋਚਦੇ ਹੀ ਨਹੀਂ, ਅਸੀਂ ਆਪਣੇ ਢੰਗ ਨਾਲ ਸੋਚਦੇ ਹਾਂ ਵੀ ਇਹ ਕਿਉਂ ਨਹੀਂ ਸਾਡਾ ਬੱਚਾ ਕਹਿੰਦਾ ਮੰਨਦਾ, ਵੀ ਸਵੇਰੇ ਉੱਠਦਾ ਹੀ ਨਹੀਂ ਹੈ। ਜੇ ਇਹਨੂੰ ਕੰਮ ਕਹੋ ਕਹਿੰਦਾ ਮੈਂ ਫੇਰ ਕਰੂੰਗਾ, ਬੋਲਦਾ ਘੱਟ ਹੈ ਜਾਂ ਝਗੜਾਲੂ ਜਿਹਾ ਹੋ ਜਾਂਦਾ, ਅਤੇ ਜ਼ਿਆਦਾ ਖਾਈ ਜਾਂਦਾ ਭਾਰ ਵਧੀ ਜਾਂਦਾ ਜਾਂ ਸੁੱਕੀ ਜਾਂਦਾ। ਇਹ ਅਸੀਂ ਐਵੇਂ ਘਰ ਦੇ ਦਬਕੇ ਮਾਰੀ ਜਾਂਦੇ, ਪੜ੍ਹਦਾ ਕਿਉਂ ਨਹੀਂ, ਖੇਡਦਾ ਕਿਉਂ ਨਹੀਂ, ਉਹ ਨਹੀਂ ਕਰਦਾ, ਬਹੁ ਨਹੀਂ ਕਰਦਾ, ਜਦੋਂ ਕੁਛ ਐਨਰਜੀ ਨਹੀਂ ਹੁੰਦੀ, ਕਿਉਂਕਿ ਉਹਦੇ ਜਿਹੜੀ ਮੈਂਟਲ ਜਿਹੜਾ ਹੈਗਾ ਉਹ ਜਿਹੜਾ ਸਾਡਾ ਮਾਇੰਡ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਹੈ, ਕੈਮੀਕਲਸ ਜਿਹੜੀਆਂ ਨੇ ਉਹ ਬੈਲੈਂਸ ਨਹੀਂ ਹੋ ਰਹੇ। ਸੋ ਇਸ ਕਰਕੇ ਦਵਾਈਆਂ ਦਾ ਹੱਲ ਹੈ, ਜਦੋਂ ਕਿ ਸਾਨੂੰ ਪਤਾ ਨਹੀਂ ਹੁੰਦਾ ਸੀਗਾ, ਅਸੀਂ ਐਵੇਂ ਬੱਚਿਆਂ ਨੂੰ ਝਿੜਕਾਂ ਮਾਰੀਆਂ, ਦਬਕੇ ਮਾਰ ਜਾਂਦੇ, ਕਈ ਵਾਰੀ ਦਬਕੇ ਇਹੋ ਜਿਹੇ ਮਾਰ ਲਈਦੇ ਨੇ ਕਿ ਬੱਚਾ ਸੁਈਸਾਈਡ ਹੀ ਕਰ ਬੈਠਦਾ। ਸੋ ਕੌਂਸਲਿੰਗ ਦੀਆਂ ਸਰਵਿਸ 'ਚ ਜ਼ਰੂਰ ਲਓ, ਔਰ ਮੇਰਾ ਤਾਂ ਇਹ ਵਿਸ਼ਵਾਸ ਹੈ ਵੀ ਜੇ ਘਰ 'ਚ ਪ੍ਰੋਬਲਮ ਹੋਗੀ ਉਹਨੂੰ ਛੁਪਾਓ ਨਾ, ਅਤੇ ਨਾ ਹੀ ਤੁਸੀਂ ਨੀਮ ਹਕੀਮ ਖਤਰਾ ਜਾਣ ਕਿ ਤੁਰੇ ਜਾਂਦੇ ਬੰਦੇ ਤੋਂ ਰਹਿ ਲਓ। ਇੰਡੀਆ ਦੀ ਤਾਂ ਪਾਕਿਸਤਾਨ ਦੇ ਸਾਡੇ ਏਸ਼ੀਅਨ ਲੋਕਾਂ ਦੀ ਇਹ ਗੱਲ ਹੈ, ਜਿਹਨੂੰ ਮਰਜ਼ੀ ਪੁੱਛ ਲਓ ਰਹਿ ਪਟੱਕਦੇ ਨੇ, ਦਿੰਦੇ ਨੇ ਪਟੱਕਦੇ ਨੇ, ਕਿਸੇ ਵੀ ਟੌਪਿਕ 'ਤੇ ਗੱਲ ਕਰ ਲਓ ਫਟ ਰਹਿ ਦੇ ਜਾਂਦੇ ਨੇ, ਚਾਹੇ ਉਹਨਾਂ ਦੀ ਨੌਲੇਜ ਬਿਲਕੁਲ ਪੂਰ ਹੁੰਦੀ ਹੈ। ਸੋ ਤੁਸੀਂ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਵੀ ਕੋਈ ਰਹਿ ਲੈਣੀ ਹੈ, ਚਾਹੇ ਉਹ ਧਰਮ 'ਤੇ ਲੈਣੀ ਹੈ, ਚਾਹੇ ਤੁਸੀਂ ਪੈਸੇ ਦੀ ਲੈਣੀ ਹੈ, ਚਾਹੇ ਕੋਈ ਹੈਲਥ 'ਤੇ ਲੈਣੀ ਹੈ, ਹਮੇਸ਼ਾ ਉਹਦੀ ਓਥੈਂਟਿਸਿਟੀ ਚੈੱਕ ਕਰੋ ਕਿ ਜਿਹੜਾ ਬੰਦਾ ਮੂਹਰੋਂ ਰਹਿ ਦੇ ਰਿਹਾ ਉਹਦੀ ਬੈਕਗਰਾਉਂਡ ਕੀ ਹੈ, ਉਹ ਪੜ੍ਹਿਆ ਲਿਖਿਆ ਕਿੰਨਾ ਕੁ, ਤੁਰਿਆ ਜਾਂਦਾ ਬੰਦਾ ਰਹਿ ਦੇਈ ਜਾਂਦਾ, ਔਰ ਸਾਡਾ ਵੀ ਦਿਮਾਗ ਇੰਨਾ ਕਿ ਉਹਦੀ ਗੱਲ ਫੱਟ ਮੰਨ ਕੇ ਅਸੀਂ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਈ ਵਾਰੀ ਨੁਕਸਾਨ ਹੁੰਦੇ ਦੇਖੇ ਨੇ। ਸੋ ਮੈਂ ਗੱਲ ਕਰ ਰਿਹਾ ਸੀਗਾ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੌਂਸਲਿੰਗ ਦੀਆਂ ਸਰਵਿਸਿਜ਼ ਦਿੰਦੇ ਨੇ ਡਾਕਟਰ ਫੈਨੀ, ਜਿਹੜੇ ਕਿ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਤਾਂ ਬੋਲਦੇ ਹੀ ਨੇ। ਸੋ ਤੁਸੀਂ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਕਾਫੀ ਹੱਦ ਤੱਕ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਫਾਰਮੇਸੀ ਹੈ। ਫਾਰਮੇਸੀ ਦੀ ਖਾਸੀਅਤ ਇਹ ਹੈ ਕਿ ਮੈਨੂੰ ਯਾਦ ਹੈ ਕਿ ਜਿਹੜੀ ਸਾਡੀ ਸਿਟੀ ਆਫ ਬ੍ਰੈਂਪਟਨ ਹੈ, ਉਹਨੇ ਐਲਾਨ ਕੀਤਾ ਸੀ, ਉਹ ਸਾਡੇ ਕੋਲ ਰੀਜਨਲ ਕੌਂਸਲਰ ਆਏ ਸੀਗੇ ਕਿ ਵੀ ਜਿਹੜੇ ਵੀ ਸੀਨੀਅਰ ਸਿਟੀਜ਼ਨਸ ਬ੍ਰੈਂਪਟਨ ਦੇ ਵਿੱਚ ਰਹਿੰਦੇ ਨੇ ਅਤੇ ਉਹ ਦਵਾਈ ਨਹੀਂ ਲਿਆ ਸਕਦੇ, ਸੋ ਸਿਟੀ ਆਫ ਬ੍ਰੈਂਪਟਨ ਨੇ ਕਿਹਾ ਕਿ ਉਹਨਾਂ ਨੂੰ ਫੋਨ ਕਰ ਦਿਓ 311 'ਤੇ, ਉਹ ਤੁਹਾਡੀ ਘਰੋਂ ਪਰਚੀ ਚੱਕ ਕੇ, ਪ੍ਰਿਸਕ੍ਰਿਪਸ਼ਨ ਜਿਹਨੂੰ ਕਹਿੰਦੇ ਆ, ਉਹ ਪ੍ਰਿਸਕ੍ਰਿਪਸ਼ਨ ਲੈ ਕੇ ਕਿਸੇ ਵੀ ਫਾਰਮੇਸੀ ਜਿਹੜੀ ਤੁਹਾਡੀ ਫਾਰਮੇਸੀ 'ਤੇ ਜਾਂਦੇ ਨੇ, ਦਵਾਈ ਤਿਆਰ ਕਰਾ ਕੇ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਨੇ। ਪਰ ਜਿਹੜੀ ਸਾਡੀ BNC ਫਾਰਮੇਸੀ ਹੈ ਉਹ 4 ਕਦਮ ਅੱਗੇ ਜਾ ਰਹੀ ਹੈ, ਉਹ ਕਹਿੰਦੀ ਬ੍ਰੈਂਪਟਨ ਦੇ ਹੀ ਨਹੀਂ ਇਕੱਲੇ, ਭਾਵੇਂ ਤੁਸੀਂ ਮਿਸਿਸਾਗਾ 'ਚ ਰਹਿੰਦੇ ਹੋ, ਭਾਵੇਂ ਕੈਲੇਡੋਨ 'ਚ ਰਹਿੰਦੇ ਹੋ, ਭਾਵੇਂ ਔਰੇਂਜ ਵਿੱਚ ਰਹਿੰਦੇ ਹੋ, ਭਾਵੇਂ ਇਟੋਬੀਕੋ 'ਚ ਰਹਿੰਦੇ ਹੋ, ਈਵਨ ਟਰਾਂਟੋ ਜਾਂ ਸਕਾਰਬਰੋ ਵੀ ਰਹਿੰਦੇ ਹੋ, ਇੱਕ ਗੱਲ। ਦੂਸਰੀ ਗੱਲ, ਇਕੱਲੇ ਸੀਨੀਅਰਜ਼ ਨਹੀਂ, ਕਿਸੇ ਵੀ ਉਮਰ ਦੀ ਹੋਵੇ, ਚਾਹੇ ਬੁੱਢੇ ਹੋ, ਚਾਹੇ ਬਜ਼ੁਰਗ ਹੋ, ਚਾਹੇ ਸਿਆਣੇ ਹੋ, ਚਾਹੇ ਬੱਚੇ ਹੋ, ਜੇ ਤੁਸੀਂ ਦਵਾਈ ਨਹੀਂ ਲਿਆ ਸਕਦੇ ਤਾਂ ਸਾਡੀ BNC ਫਾਰਮੇਸੀ ਨੂੰ ਫੋਨ ਕਰੋ, ਉਹ ਉਸੇ ਤਰ੍ਹਾਂ ਹੀ ਤੁਹਾਡੀ ਪ੍ਰਿਸਕ੍ਰਿਪਸ਼ਨ ਘਰੋਂ ਚੱਕ ਕੇ ਦਵਾਈ ਤਿਆਰ ਕਰਕੇ ਸ਼ਾਮ ਨੂੰ ਤੁਹਾਡੇ ਘਰ ਪਹੁੰਚਾ ਦਿੰਦੇ ਨੇ। ਪਿਕਅਪ ਅਤੇ ਡਿਲੀਵਰੀ ਦੀ ਸਰਵਿਸ ਫ੍ਰੀ ਹੈ ਜਿੰਨਾ ਚਿਰ ਉਹ ਕਰੋਨਾ ਵਾਇਰਸ ਹੈ। ਅਤੇ ਨਾਲ ਹੀ ਖੁੰਝੇ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, BNC ਵਿਜ਼ਨ ਸੈਂਟਰ, ਬੜੀ ਖੂਬਸੂਰਤ ਬਣੀ ਹੋਈ ਹੈ, ਉਹ ਹਾਲੇ ਬੰਦ ਹੈ। ਸੋ ਹੋਪਫੁਲੀ ਨੈਕਸਟ ਵੀਕ ਅਸੀਂ ਡਿਸਾਈਡ ਕਰਾਂਗੇ, ਕਿਉਂਕਿ ਉੱਥੇ ਮੈਂ ਬੈਠਦਾ, ਸਾਡੇ ਕੋਲ ਆਪਟੀਸ਼ੀਅਨ ਨਹੀਂ ਸੀ, ਕਾਫੀ ਚਿਰ ਤੋਂ ਬੰਦ ਹੈ, ਕਿ ਜੇ ਤਾਂ ਅਸੀਂ ਇਹਨੂੰ ਬੰਦ ਕਰਨੀ ਹੋਈ ਤਾਂ ਅਸੀਂ ਤੁਹਾਨੂੰ ਨੈਕਸਟ ਵੀਕ ਤੱਕ ਨੈਕਸਟ ਸੈਚਰਡੇ ਤੱਕ ਦੱਸ ਦਿਆਂਗੇ। ਫਿਰ ਜਿੰਨੀਆਂ ਵੀ ਉੱਥੇ ਐਨਕਾਂ ਪਈਆਂ ਬ੍ਰਾਂਡਡ ਕੋਈ ਵੀ ਹੈ ਜਿਹਨੂੰ ਪੰਜਾਬੀ 'ਚ ਕਹਿੰਦਾ ਕੂੜੇ ਦੇ ਭਾਅ 'ਤੇ ਵੇਚਾਂਗੇ ਅਸੀਂ। ਵੇਚਣ ਦਾ ਮਤਲਬ ਮੈਨੂੰ ਖੁਦ ਨਹੀਂ ਪਤਾ ਉਹ ਕਿੰਨੇ ਦੀ ਆਈਆਂ, ਕੋਈ ਸਾਡੀ ਕੁੜੀ ਹੁੰਦੀ ਸੀ ਉਹੀ ਲੈਂਦੀ ਸੀ, ਉਹੀ ਵੇਚਦੀ ਸੀਗੀ, ਮੈਂ ਤਾਂ ਐਵੇਂ ਘੰਟਾ ਦੋ ਘੰਟੇ ਕਿਤੇ ਸ਼ੌਕ ਨਾਲ ਚਲਿਆ ਜਾਂਦਾ ਸੀਗਾ। ਹੁਣ ਉਹ ਕੁੜੀ ਸਟੱਕ ਹੋ ਗਈ ਕਿਸੇ ਪਾਸੇ, ਪਤਾ ਨਹੀਂ ਕਦੋਂ ਉਹਨਾਂ ਨੇ ਇਸ ਮਹੀਨੇ ਆਉਣਾ ਕਿ ਅਗਲੇ ਮਹੀਨੇ ਆਉਣਾ, ਗੋਡ ਨੋਸ। ਸੋ ਅਸੀਂ ਫਿਰ ਸੋਚਿਆ ਵੀ ਇੰਨਾ ਚਿਰ ਬੰਦ ਰੱਖਣ ਦਾ ਕੀ ਫਾਇਦਾ, ਇਹਨੂੰ ਪਰਮਾਨੈਂਟ ਹੀ ਬੰਦ ਕਰ ਦਿੰਦੇ ਹਾਂ, ਜਾਂ ਜੇ ਸਾਨੂੰ ਕੋਈ ਮਿਲ ਗਿਆ ਇਸ ਵੀ ਕੋਈ ਆਪਟੀਸ਼ਨ ਮਿਲ ਗਿਆ ਤਾਂ ਅਸੀਂ ਉਹਨੂੰ ਕੰਟੀਨਿਊ ਕਰਾਂਗੇ। ਗੱਲ ਇੰਨੀ ਹੈ ਵੀ ਜੇ ਤਾਂ ਬੰਦ ਕਰਨੀ ਹੋਈ ਫਿਰ ਤੁਸੀਂ ਚੱਕ ਲਓ ਵਾਲੀ ਗੱਲ ਹੀ ਹੋਣੀ ਹੈ ਵੀ ਜਿੰਨੀਆਂ ਐਨਕਾਂ ਪਈਆਂ ਅਸੀਂ ਵੇਚ ਦਿੰਦੀ ਹਾਂ, ਡਜ਼ਨ ਮੈਟਰ ਕਿੰਨੇ ਦੀਆਂ ਕਿੰਨੇ ਦੀ ਨਹੀਂ, ਜੋ ਆ ਗਿਆ ਆ ਗਿਆ ਅਤੇ ਜਿਹੜਾ ਲੈ ਗਿਆ ਲੈ ਗਿਆ, ਛੇਤੀ ਅਸੀਂ ਕੰਮ ਕਲੀਅਰ ਕਰ ਦੇਣਾ ਕਿਉਂਕਿ ਉਹਦੇ ਵਿੱਚ ਪੈਸਾ ਜ਼ਿਆਦਾ ਇਨਵੋਲਵ ਨਹੀਂ ਹੈ, ਉਹਦੇ ਵਿੱਚ ਹੈਲਥ ਇਸ਼ੂ ਹੈ ਕਿ ਕੁੜੀ ਸੰਭਾਲ ਲੈਂਦੀ ਸੀ ਅੱਗੇ ਕੰਮ, ਜੇ ਨਹੀਂ ਹੈਗਾ ਫਿਰ ਉਹਨੂੰ ਬੰਦ ਕਰ ਦਿੰਦੇ ਹਾਂ, ਅਤੇ ਜੇ ਇਹਨੂੰ ਕੰਟੀਨਿਊ ਕਰਨਾ ਹੋਵੇ ਸਾਨੂੰ ਮਿਲ ਗਿਆ ਆਪਰੇਸ਼ਨ ਫਿਰ ਅਸੀਂ ਕੰਟੀਨਿਊ ਕਰਾਂਗੇ, ਪਰ ਬਾਈ ਨੈਕਸਟ ਵੀਕ ਸੈਚਰਡੇ ਤੱਕ ਅਸੀਂ ਡਿਸਾਈਡ ਕਰ ਲਾਂਗੇ। ਸੋ ਇਹ ਜਿਹੜੀਆਂ ਸਾਰੀਆਂ ਸਰਵਿਸਿਜ਼ ਨੇ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਹੈ। ਮੈਂ ਤਾਂ ਕਹਿੰਦਾ ਹੁੰਦਾ ਵੀ ਫੋਨ ਨੰਬਰ ਤੁਹਾਨੂੰ ਦੱਸ ਦਿੰਦਾ 2895690124, 0124-0125-0125-0127 ਕੋਈ ਨੰਬਰ ਕਰ ਲਓ, ਅਤੇ ਨਾਲ ਹੀ 905 ਦੇ ਨਾਲ ਹੈ ਏਰੀਆ ਕੋਡ ਬ੍ਰੈਮਟਨ 'ਚ 905 ਲੱਗਦਾ 905-793-5888 ਅਤੇ ਨਾਲ ਹੀ ਮੈਂ ਇੱਕ ਅਕਸਰ ਕਹਿੰਦਾ ਹੁੰਦਾ ਡਿਫਰੈਂਟ ਰੇਡੀਓ ਚੈਨਲਸ ਦੇ ਉੱਤੇ ਕਿ ਸਾਡੀ ਆਦਤ ਹੈ ਕਿ ਇੱਧਰੋਂ ਸੁਣਦੇ ਹਾਂ ਉੱਧਰੋਂ ਕੱਢਦੇ ਨੇ ਕੰਨ 'ਚੋਂ, ਜਦੋਂ ਸਾਨੂੰ ਲੋੜ ਪੈਂਦੀ ਹੈ ਫਿਰ ਅਸੀਂ ਫੋਨ ਲੱਭਦੇ ਫਿਰਦੇ ਹਾਂ। ਅਤੇ ਮੈਂ ਇਸ ਨੂੰ ਹੋਰ ਤਰੀਕੇ ਨਾਲ ਕਹਿਣਾ ਵੀ ਆਪਾਂ ਰਹਿੰਦੇ ਤਾਂ ਬ੍ਰੈਂਪਟਨ ਮਿਸੀਸਾਗਾ ਕੈਲੇਡੋਨ ਦੇ ਵਿੱਚ ਹੀ ਹਾਂ, ਹਾਂਜੀ, ਅਤੇ ਹਰੇਕ ਦੇ ਕੋਲ ਕਾਰ ਹੈ, ਨਾ ਤਾਂ ਸਾਨੂੰ ਕੋਈ ਰਕਸ਼ਾ ਮੰਗਾਉਣੀ ਪੈਂਦੀ ਹੈ, ਨਾ ਟੈਂਪੂ, ਨਾ 3-ਵੀਲਰ, ਕਾਰ ਹਰੇਕ ਦੇ ਘਰ ਖੜੀ ਹੈ, ਨਾਲੇ ਆਪਾਂ ਕਿਹੜਾ 100 ਕਿਲੋਮੀਟਰ ਜਾਣਾ, 5-10 ਕਿਲੋਮੀਟਰ ਦੇ ਵਿੱਚ ਹੀ ਸਾਡੀ ਫਾਰਮੇਸੀ ਹੈ, ਮੈਡੀਕਲ ਸੈਂਟਰ ਹੈ। ਕਾਰ ਚੱਕੋ, ਚਾਹੇ ਬ੍ਰੈਮਲੀ ਤੋਂ ਚੱਲੋ, ਚਾਹੇ ਕੰਟਰੀ ਸਾਈਡ ਤੋਂ, ਜਿੱਥੇ ਮਿਲ ਜਾਣਗੀਆਂ ਉੱਥੇ ਗੈਸ ਸਟੇਸ਼ਨ ਹੈ, ਜੇ ਕਾਰ ਦੇ ਵਿੱਚ ਗੈਸ ਸਟੇਸ਼ਨ ਗੈਸ ਘੱਟ ਗਈ ਤਾਂ ਗੈਸ ਪਾਲੋ ਸਸਤੀ ਹੁੰਦੀ ਹੈ, ਸਰਕਲ ਗੈਸ ਸਟੇਸ਼ਨ ਹੈ, ਅਤੇ ਜੇ ਉਸ ਟਾਈਮ ਭੁੱਖ ਲੱਗੀ ਹੈ ਪੀਜ਼ਾ ਬੜਾ ਵਧੀਆ ਬਣਾਉਂਦੇ ਨੇ, ਅਤੇ ਜੇ ਪੇਟ 'ਚ ਦਰਦ ਹੁੰਦਾ ਤਾਂ ਡਾਕਟਰ ਉੱਥੇ ਹੈਗੇ। ਸੋ ਇਹ ਮੈਂ ਗੱਲ ਕਹਿੰਦਾ ਹੁੰਦਾ ਕੰਟਰੀ ਐਂਡ ਕੰਟਰੀ ਸਾਈਡ ਐਂਡ ਬ੍ਰੈਮਲੀ ਦੇ ਕੋਰਨ ਦੇ ਉੱਤੇ। ਚਲੋ ਇਹ ਤਾਂ ਹੋ ਗਈ ਗੱਲ BNC ਮੈਡੀਕਲ ਸੈਂਟਰ ਦੀ। ਮੈਂ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਵੀ 5, 10, 20, 50, 100, 200, 1000 ਜੋ ਵੀ ਸੁਣ ਰਹੇ ਨੇ ਉਹਨਾਂ ਨੂੰ ਮੈਂ ਹੁਣੀ ਰਿਕੁਐਸਟ ਕਰਦਾ ਵੀ ਉਹ ਕਿਸੇ ਵੀ ਟੋਪਿਕ ਦੇ ਉੱਤੇ ਮੈਂ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਨੂੰ ਸਾਡੇ ਇੱਥੇ ਜਿਹੜੇ ਲੇਡੀ ਹੈ ਗੋਰੀ ਉਹ ਪੁੱਛ ਰਹੀ ਸੀ ਕਿਹੜੇ ਟੋਪਿਕ 'ਤੇ ਗੱਲ ਕਰਨੀ ਹੈ, ਮੈਂ ਕਿਹਾ ਮੈਨੂੰ ਮਾਈਕ ਰੱਖਤਾ ਕਿ ਮੈਨੂੰ ਖੁਦ ਨਹੀਂ ਪਤਾ ਵੀ ਕਿਹੜੇ ਟੋਪਿਕ 'ਤੇ ਗੱਲ ਕਰਨੀ ਹੈ। ਹੁਣ ਮੈਂ ਗੱਲ ਕਰਦੇ ਮੈਂ ਸੋਚਿਆ ਅੱਜ ਆਪਾਂ ਇੱਕ ਤਾਂ ਕਰਨੀ ਹੈ ਚਿੰਤਾ ਦੇ ਉੱਤੇ ਗੱਲ, ਵਰੀਜ਼ ਕਿਉਂ ਹੈ ਹਰ ਬੰਦੇ ਨੂੰ, ਹੈ ਵਰੀਜ਼ ਕੀ ਹੈ ਅਤੇ ਵਿਸ਼ਵਾਸ ਕੀ ਹੈ। ਵਿਸ਼ਵਾਸ ਦੇ ਉੱਤੇ ਵੀ ਬਹੁਤ ਜ਼ਰੂਰੀ ਗੱਲ ਹੈ ਕਿ ਵਿਸ਼ਵਾਸ ਸਾਡਾ ਡਾਮਾਡੋਲ ਹੁੰਦਾ ਨਹੀਂ ਹੁੰਦਾ, ਕਿਸ ਤਰ੍ਹਾਂ ਵਿਸ਼ਵਾਸ ਕਰਨਾ ਚਾਹੀਦਾ, ਅਤੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਸ਼ੱਕ ਜਿਹੜਾ ਡਾਊਟ ਕਿਹਨੂੰ ਕਹਿੰਦੇ ਨੇ। ਅਤੇ ਦੁਨੀਆਂ ਦੇ ਵਿੱਚ ਸਾਨੂੰ ਬੜੇ ਤਜਰਬੇ ਹੋਣਗੇ ਜਦੋਂ ਕਿ ਅਸੀਂ ਇਮਾਨਦਾਰ ਹੁੰਦੇ ਬੰਦਾ ਮੇ ਸਾਡੇ 'ਤੇ ਸ਼ੱਕ ਕਰੀ ਜਾਂਦਾ, ਜਾਂ ਅਸੀਂ ਵਿਸ਼ਵਾਸ ਕਰਦੇ ਹਾਂ, ਵਿਸ਼ਵਾਸ ਕਰਨ ਦੇ ਨਾਲ ਵੀ ਸਾਡਾ ਗੱਲ ਬਣਦੀ ਨਹੀਂ, ਝੂਠਾ ਵਿਸ਼ਵਾਸ ਹੋ ਜਾਂਦਾ। ਸੋ ਇਹੋ ਜਿਹੀਆਂ ਹਲਕੀਆਂ ਫੁਲਕੀਆਂ ਅਸੀਂ ਗੱਲਾਂ ਸੰਡੇ ਨੂੰ ਕਰਦੇ ਹੁੰਦੇ ਹਾਂ। ਸੋ ਕਿਸੇ ਵੀ ਭੈਣ ਭਰਾ ਨੇ ਕੋਈ ਗੱਲ ਕਰਨੀ, ਆਪਣੇ ਵਿਚਾਰ ਦੇਣੇ ਨੇ, ਜ਼ਰੂਰ ਦਿਓ, ਵੈਲਕਮ, ਮੇਰਾ ਵੀ ਹੌਸਲਾ ਵੱਧਦਾ। ਸੋ ਫੋਨ ਨੰਬਰ ਸਟੂਡੀਓ ਦਾ ਹੈਗਾ 416-620-1778, 416-620-1778। ਮੈਂ ਫੇਰ ਰਿਪੀਟ ਕਰਦੇ ਹਾਂ ਕਿ ਇੱਕ ਤਾਂ ਆਪਾਂ ਡਾਊਟ 'ਤੇ ਕਰਨਾ, ਸ਼ੱਕ, ਐਵੇਂ ਡਾਊਟ ਕਰੀ ਜਾਂਦੇ ਹਾਂ ਵੀ ਉਹ ਸਾਡੀ ਰਾਤ ਨੂੰ ਮੁੰਡਾ ਲੇਟ ਆਇਆ, ਕਿਤੇ ਇੱਧਰ ਉੱਧਰ ਨਾ ਗਿਆ ਹੋਵੇ, ਜਾਂ ਕੋਈ ਘਰੇ ਨੌਕਰਾਨੀ ਰੱਖ ਲਈ ਪੋਚੇ ਮਾਰਨ ਲਈ, ਅਤੇ ਸਾਨੂੰ ਸ਼ੱਕ ਹੈ ਸਾਡੀ ਮੁੰਦੀ ਨਾਲ ਚੱਕ, ਅਸੀਂ ਪੈਸੇ ਫਟਾਫਟ ਸੰਭਾਲਦੇ ਹਾਂ, ਹੈਂਜੀ, ਅਤੇ ਸ਼ੱਕ ਅਸੀਂ ਹਰੇਕ ਥਾਂ 'ਤੇ ਹੀ ਕਰਦੇ ਹਾਂ। ਜੇ ਕੋਈ ਇੰਪਲਾਇਰ ਰੱਖ ਲੈਂਦਾ ਸਾਨੂੰ ਇਹ ਲੱਗਦਾ ਵੀ ਕੁੜੀ ਪਤਾ ਨਹੀਂ ਅੰਦਰ ਬੈਠੇ ਕੰਪਿਊਟਰ 'ਤੇ ਗੇਮਾਂ ਹੀ ਨਾ ਖੇਡਦੀ ਹੋਵੇ, ਇਹ ਸ਼ੱਕ ਹੈ ਸਾਰੇ ਪਰਿਵਾਰ ਦੇ ਵਿੱਚ। ਸ਼ੱਕ ਦਾ ਸ਼ੱਕ ਕਿਹਨੂੰ ਕਹਿੰਦੇ ਨੇ, ਸ਼ੱਕ ਦੇ ਕੋਈ ਤਜਰਬੇ ਵੀ ਐਵੇਂ ਕੋਈ ਨਜਾਇਜ਼ ਹੀ ਸ਼ੱਕ ਕਰੀ ਜਾਂਦਾ ਜਾਂ ਸ਼ੱਕ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਵਿਸ਼ਵਾਸ ਕਿਹਨੂੰ ਕਹਿੰਦੇ ਨੇ, ਵਿਸ਼ਵਾਸ ਕਰਨਾ ਚਾਹੀਦਾ, ਕਿਸ ਤਰ੍ਹਾਂ ਦਾ ਵਿਸ਼ਵਾਸ ਹੋਵੇ, ਕਿਹਦੇ ਉੱਤੇ ਵਿਸ਼ਵਾਸ ਕਰੀਏ। ਫਿਰ ਚਿੰਤਾ ਸਾਨੂੰ ਹਰ ਵਕਤ ਲੱਗੀ ਰਹਿੰਦੀ ਹੈ। ਪਾਸਟ ਦੀ ਚਿੰਤਾ ਨਹੀਂ ਹੁੰਦੀ, ਪਾਸਟ ਦਾ ਦੁੱਖ ਹੁੰਦਾ, ਫਿਊਚਰ ਦੀ ਚਿੰਤਾ ਹੁੰਦੀ ਹੈ। ਮੁੰਡਾ ਵੱਡਾ ਹੋ ਗਿਆ, ਇਹਦਾ ਵਿਆਹ ਨਹੀਂ ਹੁੰਦਾ, ਕੁੜੀ ਦਾ ਵਿਆਹ ਨਹੀਂ ਹੁੰਦਾ, ਨੌਕਰੀ ਮਿਲਦੀ ਨਹੀਂ, ਲੇ ਆਫ ਹੋ ਗਏ, ਅਸੀਂ ਕੀ ਕਰਾਂਗੇ, ਆ ਕਰੋਨਾ ਵਾਇਰਸ ਆ ਗਿਆ, ਪਤਾ ਨਹੀਂ ਕੀ ਬਣੂ, ਇੰਡੀਆ ਕਦੋਂ ਜਾਵਾਂਗੇ, ਮਾਮੇ ਦੇ ਮੁੰਡੇ ਦਾ ਫੁੱਫੇ ਦੇ ਪੁੱਤ ਦਾ ਵਿਆਹ ਹੈ, ਉਹ ਪਤਾ ਨਹੀਂ ਅਟੈਂਡ ਕਰਾਂਗੇ ਨਾ ਕਰਾਂਗੇ, ਮੈਂ ਉਹਦੇ ਪਾਰਟੀ ਜਾਵਾਂ ਕਿ ਨਾ ਜਾਵਾਂ, ਕਿਉਂਕਿ ਉਹਨੇ ਬੁਲਾਇਆ ਉੱਥੇ ਕਿਤੇ ਕਰੋਨਾ ਵਾਇਰਸ ਨਾ ਹੋ ਜੇ। ਫਿਊਨਰਲ 'ਤੇ ਤਾਂ ਅਸੀਂ ਜਾਂਦੇ ਹਾਂ, ਫਿਊਨਰਲ 'ਤੇ ਜਾਂਦੇ ਹਾਂ, ਕਿਸੇ ਦੇ ਵਿਆਹ 'ਤੇ ਜਾਣ ਲੱਗੇ ਸਾਨੂੰ ਕਰੋਨਾ ਵਾਇਰਸ ਹੁੰਦਾ, ਸਾਡੀਆਂ ਝੂਠੀਆਂ ਜਿਹੜੀਆਂ ਗੱਲਾਂ ਨੇ ਨਾ, ਲੋਕ ਦੇਖਦੇ ਨੇ, ਰੱਬ ਦੇਖਦੇ ਨੇ ਝੂਠਾ, ਪਰ ਕਿਸੇ ਨੇ ਲੈਣਾ ਵੀ ਕਿ ਜਾਓਗੇ ਫਿਰ ਕਿਹੜਾ ਕੰਮ ਰੁਕ ਜਾ ਤੁਹਾਡੇ ਬਿਨਾਂ। ਸੋ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਹਲਕੀਆਂ ਫੁਲਕੀਆਂ ਕਰਨੀ ਹੈ, ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਮੋਸਟ ਵੈਲਕਮ, ਤੁਸੀਂ ਕਰ ਸਕਦੇ ਹੋ, ਕਿਸੇ ਟਾਈਮ ਵੀ ਕਰ ਸਕਦੇ ਹੋ, 5 ਵਜੇ ਤੱਕ ਮੈਂ ਇੱਥੇ ਹੀ ਹਾਂ। ਸੋ ਆਪਾਂ ਹੁਣ ਚਲੋ ਮੈਂ ਆਪਦੇ ਵੱਲੋਂ ਸ਼ੁਰੂ ਕਰਦਾ ਕਿ ਵਿਸ਼ਵ ਜਿਹੜਾ ਸ਼ੱਕ ਹੈ, ਸ਼ੱਕ ਸਾਨੂੰ ਕਰਨਾ ਨਹੀਂ ਚਾਹੀਦਾ, ਸ਼ੱਕ ਥੋੜ੍ਹਾ ਜਿਹਾ ਕਰ ਲਓ, ਪਰ ਜੇ ਹਮੇਸ਼ਾ ਸ਼ੱਕ 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 ਡਾਊਟ ਹੀ ਕਰਦੇ ਰਹੋਗੇ ਤਾਂ ਉਹਦੇ ਨਾਲ ਕਈ ਵਾਰੀ ਨੁਕਸਾਨ ਹੁੰਦਾ। ਦੇਖੋ ਇੱਕ ਮਾਲਕ ਨੇ ਨੌਕਰ ਰੱਖਣਾ ਸੀਗਾ, ਜਦੋਂ ਉਹਨੇ ਨੌਕਰ ਰੱਖ ਲਿਆ, ਉਹਨੇ ਦੇਖਿਆ ਵੀ ਮੁੰਡਾ ਇਹ ਚੰਗਾ ਲੱਗਦਾ, ਇਹਨੂੰ ਰੱਖ ਲਓ, ਪਰ ਆਫਕੋਰਸ ਮਾਲਕ ਨੂੰ ਵੀ ਹੁੰਦਾ ਵੀ ਜੇ ਮਾਲਕ ਇਹ ਇਮਾਨਦਾਰ ਵੀ ਹੈਗਾ ਕਿ ਨਹੀਂ ਹੈਗਾ। ਅਤੇ ਉਹ ਜਿਹੜਾ ਮਾਲ ਨੌਕਰ ਰੱਖਿਆ ਸੀਗਾ, ਮਾਲਕ ਨੇ ਉਹਨੂੰ ਚੈੱਕ ਕਰਨ ਦੇ ਲਈ, ਆਪਣਾ ਡਾਊਟ ਕਲੀਅਰ ਕਰਨ ਦੇ ਲਈ, ਜਾਂ ਉਹਦੇ 'ਤੇ ਸ਼ੱਕ ਵੀ ਕਦੇ ਵੀ ਕਦੇ ਚੋਰ ਨਾ ਹੋਵੇ, ਠੱਗੀ ਨਾ ਕਰਦਾ ਹੋਵੇ, ਕੋਈ ਚੀਜ਼ ਨਾ ਚੁਰਾ ਲਏ, ਉਹਨੇ ਇੱਕ ਦਿਨ ਕਿਸੇ ਕਮਰੇ ਦੇ ਵਿੱਚ ਖੂੰਜੇ 'ਚ 5 ਰੁਪਈਏ ਰੱਖਤੇ। ਜਦੋਂ 5 ਰੁਪਏ ਰੱਖੇ, ਉਧਰੋਂ ਨੌਕਰ ਜਦੋਂ ਘਰ ਦੀ ਸਫਾਈ ਕਰਦਾ ਕਰਦਾ ਉਸ ਕਮਰੇ 'ਚ ਆਇਆ, ਉਹਨੇ ਦੇਖਿਆ ਵੀ ਆਹ 5 ਰੁਪਏ ਪਏ ਨੇ, ਉਹਨੇ 5 ਰੁਪਏ ਚੱਕੇ ਅਤੇ ਜਾ ਕੇ ਜਿਹੜਾ ਘਰ ਦਾ ਮਾਲਕ ਸੀਗਾ, ਸੇਠ ਸੀ, ਸਰਦਾਰ ਜੀ ਸੀ, ਜੋ ਵੀ ਮਾਲਕ ਸੀਗਾ, ਉਹਨੂੰ ਕਹਿੰਦਾ ਵੀ ਸੇਠ ਸਾਹਿਬ, ਆ ਮੈਂ ਕਮਰੇ 'ਚ ਪੋਚਾ ਮਾਰਦਾ ਸੀ, ਉਹਦੇ 5 ਰੁਪਏ ਪਏ ਨੇ, ਆ ਲਓ 5 ਰੁਪਈਏ। ਉਹਨੇ ਫੜ ਕੇ ਜੇਬ 'ਚ ਪਾ ਲਏ। ਕਹਿੰਦਾ ਸੇਠ, ਕਹਿੰਦਾ ਯਾਰ ਬੰਦਾ ਤਾਂ ਇਮਾਨਦਾਰ ਲੱਗਦਾ, ਚੱਕ ਕੇ ਜਿਹੜਾ ਮੈਨੂੰ 5 ਰੁਪਈਏ ਮੋੜਤੇ। ਫਿਰ ਨਾਲ ਹੀ ਫਿਰ ਸਵਾਲ ਹੋ ਗਿਆ, ਕੋਈ ਸ਼ੱਕੀ ਬੰਦਾ ਸੀ। ਕਹਿੰਦਾ ਇਹ ਹੋ ਸਕਦਾ ਇਹ ਅੱਜ ਆਪਣਾ ਇੰਪ੍ਰੈਸ਼ਨ ਪਾਉਂਦਾ ਹੋਵੇ 5 ਦਾ, ਜਾਂ ਪੈਸੇ ਥੋੜ੍ਹੇ ਨੇ ਤਾਂ ਮੋੜਦਾ ਵੀ ਫਿਰ ਕਦੇ ਮੋਟਾ ਹੀ ਠੱਗੀ ਨਾ ਕਰੇ। ਉਹਨੇ ਕਿਹਾ ਵੀ ਚਲੋ ਪੈਸੇ ਵਧਾ ਲੈਣੇ। ਦੂਜੇ ਦਿਨ ਉਹਨੇ ਕਿਸੇ ਹੋਰ ਕਮਰੇ 'ਚ 100 ਦਾ ਨੋਟ ਰੱਖਤਾ। ਉਹ ਨੌਕਰ ਸਫਾਈ ਕਰਦਾ, ਜਦੋਂ ਉਸ ਦੂਸਰੇ ਕਮਰੇ 'ਚ ਪਹੁੰਚਿਆ, ਉਹਦੇ 100 ਦਾ ਨੋਟ ਦੇਖਿਆ, ਉਹਨੇ ਫਟਾਫਟ ਚੱਕ ਕੇ ਕਹਿੰਦਾ ਸੇਠ ਜੀ, ਆਹ ਦੂਜੇ ਕਮਰੇ 100 ਪਿਆ ਤੁਹਾਡਾ, ਆਹ ਲਫੜੋ। ਉਹਨੇ 100 ਦੇਤਾ। ਉਹਨੇ ਕਿਹਾ ਵੀ ਬੰਦਾ ਤਾਂ ਇਮਾਨਦਾਰ ਹੈ, ਪਰ ਸ਼ੱਕ ਨਹੀਂ ਗਿਆ। ਉਹਨੇ ਕਿਹਾ ਸ਼ਾਇਦ ਇਹ 100 ਕਰਕੇ ਇਹਨੇ ਮੇਰੇ ਮੋੜ 'ਤੇ ਸ਼ਾਇਦ ਵੱਡਾ ਠੱਗ ਨਾ ਹੋਵੇ। ਉਹਨੇ ਫਿਰ ਅਗਲੇ ਦਿਨ 1000 ਰੱਖਤਾ, ਉਹਨੇ 1000 ਚੱਕਿਆ, ਸਫਾਈ ਕਰਦੇ ਉਹਨੂੰ 1000 ਮੋੜਤਾ। ਅਤੇ ਨੌਕਰ ਨੂੰ ਵੀ ਗੁੱਸਾ ਆਉਂਦਾ ਸੀ ਵੀ ਇਹ ਰੋਜ਼ ਹੀ ਸਲਾਹ ਇੰਨਾ ਏਡਾ ਸੋਰੀ ਵੀ ਰੋਜ਼ ਹੀ ਕਿਸੇ ਨਾ ਕਿਸੇ ਕਮਰੇ ਕਿਤੇ 5 ਪਿਆ, ਕਿਤੇ 100 ਦਾ ਨੋਟ ਪਿਆ, ਕਿਤੇ 1000 ਦਾ, ਵੀ ਇਹ ਮੈਨੂੰ ਟੈਸਟ ਕਰ ਰਿਹਾ। ਅਤੇ ਅਗਲੇ ਦਿਨ ਫਿਰ ਉਹਨੇ 2000 ਦਾ ਨੋਟ ਰੱਖਤਾ। ਜਦੋਂ 2000 ਦਾ ਨੋਟ ਰੱਖਿਆ, ਨੌਕਰ ਨੂੰ ਬਹੁਤ ਗੁੱਸਾ ਆਇਆ। ਉਹਨੇ 2000 ਦਾ ਨੌਕਰ ਨੇ ਨੋਟ ਚੱਕਿਆ, ਜਾ ਕੇ ਸੇਠ ਨੂੰ ਕਹਿੰਦਾ, ਉਹਦੇ ਰਿਸ਼ਤੇਦਾਰ ਵੀ ਆਏ ਸੀਗੇ, ਬੈਠੇ ਸੀ ਕਿਚਨ ਦੇ ਵਿੱਚ ਚਾਹ ਚੂ ਪੀਂਦੇ। ਉਹਨੇ ਸਾਰਾ ਸਾਹਮਣੇ ਕਿਹਾ, ਕਹਿੰਦਾ ਸੇਠ ਜੀ, ਅੱਜ ਮੈਨੂੰ ਆਹ 2000 ਦਾ ਨੋਟ ਲੱਭਿਆ, ਆਹ ਲਓ ਆਪਣਾ 2000 ਦਾ ਨੋਟ, ਅਤੇ ਮੈਂ ਚੱਲਿਆ, ਮੈਂ ਨਹੀਂ ਤੁਹਾਡੀ ਨੌਕਰੀ ਕਰ ਸਕਦਾ। ਉਹ ਕਹਿੰਦਾ ਕਿਉਂ, ਕੀ ਗੱਲ ਹੋ ਗਈ? ਕਹਿੰਦਾ ਤੁਸੀਂ ਤਾਂ ਹਰ ਟਾਈਮ ਸ਼ੱਕ ਹੀ ਸ਼ੱਕ ਕਰਨ, ਜਿੱਥੇ ਬੰਦੇ ਦਾ ਸ਼ੱਕ ਹੋ, ਮੈਂ ਨਹੀਂ ਉੱਥੇ ਨੌਕਰੀ ਕਰ ਸਕਦਾ, ਤੁਸੀਂ ਮੈਨੂੰ ਰੋਜ਼ ਮੇਰਾ ਟੈਸਟ ਕਰਦੇ ਹੋ। ਸੋ ਉਹ ਚਲਿਆ ਗਿਆ, ਅਤੇ ਬਾਅਦ 'ਚ ਸੇਠ ਨੂੰ ਮਹਿਸੂਸ ਹੋਇਆ ਕਿ ਹਰ ਵਕਤ ਸ਼ੱਕ ਕਰਦਾ, ਸ਼ੱਕ ਕਰਨਾ ਵੀ ਠੀਕ ਨਹੀਂ। ਸ਼ੱਕ ਕਰੋ, ਇੱਕ ਅੱਧੀ ਵਾਰ ਕਰ ਲਓ, ਹਾਂਜੀ ਸ਼ੱਕ। ਮੈਨੂੰ ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦਿੰਦਾ ਕਿ ਜੋ ਸਾਡੇ ਬੱਚੇ ਖੁਦ ਪੜ੍ਹਦੇ ਸੀਗੇ ਨੌਰਥ ਪਾਰਕ ਸਕੂਲ ਦੇ ਵਿੱਚ, ਉਹ ਉਮਰ ਇਹੋ ਜਿਹੀ ਹੁੰਦੀ ਹੈ, ਕਿਉਂਕਿ ਅਸੀਂ ਯੂਨੀਵਰਸਿਟੀ ਦੇ ਕਾਲਜਿਸ ਪੜ੍ਹਾਇਆ ਹੈ, ਅਤੇ ਸਾਨੂੰ ਇਹ ਹੁੰਦਾ ਵੀ ਜਿਹੜੀ ਉਮਰ ਹੈ 16-17 ਸਾਲ ਦੀ, ਕਿਤੇ ਬੱਚੇ ਗਲਤ ਕੰਪਨੀ 'ਚ ਨਾ ਪੈ ਜਾਣ, ਕੋਈ ਹੋਰ ਅਵਾਰਾਗਰਦੀ ਨਾ ਕਰ ਜਾਣ। ਮੈਂ ਕਈ ਵਾਰੀ ਅਕਸਰ ਕਈ ਵਾਰ ਨਾਟ ਐਵਰੀ ਟਾਈਮ ਕਈ ਵਾਰੀ ਜਾਣਾ, ਪਤਾ ਹੁੰਦਾ ਸੀ ਕਿ ਵੀ ਇਸ ਟਾਈਮ ਬੱਚੇ ਦਾ ਬੇਟੀ ਦਾ ਪੀਰੀਅਡ ਫਰੀ ਹੈ, ਵੀ ਕਦੇ ਇੱਧਰ ਉੱਧਰ ਨਾ ਜਾਵੇ। ਜੋ ਜਾਣਾ ਸਕੂਲ ਦੇ ਵਿੱਚ ਅਤੇ ਜਾ ਕੇ ਕਦੇ ਲਾਇਬ੍ਰੇਰੀ ਜਾਣ ਤਾਂ ਦੇਖਿਆ, ਦੇਖਣਾ ਉਹਨਾਂ ਨੂੰ ਖੁੰਜੇ 'ਚ ਪੜ੍ਹ ਰਹੇ ਹੁੰਦੇ ਨੇ ਬੱਚੇ, ਅਤੇ ਦੈਨ ਸਾਨੂੰ ਬਹੁਤ ਮਾਣ ਹੁੰਦਾ ਸੀ ਵੀ ਨਹੀਂ ਗਲਤ ਕੰਪਨੀ 'ਚ ਕਦੇ ਕਦੇ ਚੈੱਕ ਕਰਨਾ। ਪਰ ਹਮੇਸ਼ਾ ਸ਼ੱਕ ਕਰਨਾ ਇਹ ਠੀਕ ਨਹੀਂ, ਕਦੇ ਸ਼ੱਕ ਤੋਂ ਹੀ ਜਦੋਂ ਤੁਹਾਡਾ ਸ਼ੱਕ ਦੂਰ ਹੋ ਜਾਵੇ, ਫਿਰ ਤੁਹਾਨੂੰ ਚਾਹੀਦਾ ਕਿ ਉਹਦੀ ਰਿਸਪੈਕਟ ਕਰੋ ਦਿਲੋਂ, ਵੀ ਇਹ ਬੰਦਾ ਨਹੀਂ ਹੈ, ਫਿਰ ਤੁਸੀਂ ਅੱਖਾਂ ਮੀਚ ਕੇ ਉਹਦੇ 'ਤੇ ਯਕੀਨ ਕਰੋ ਔਰ ਪੱਕਾ ਵਿਸ਼ਵਾਸ ਕਰੋ, ਕਿਉਂਕਿ ਜਿੰਨਾ 'ਚ ਸਾਡਾ ਵਿਸ਼ਵਾਸ ਡਾਵਾਂ ਡੋਲ ਹੈ ਨਾ ਜੀ, ਅਤੇ ਉਦੋਂ ਸਾਡਾ ਫਿਰ ਕੰਮ ਨਹੀਂ ਬਣਦਾ। ਵਿਸ਼ਵਾਸ ਤਾਂ ਕਰਨਾ ਹੀ ਪੈਣਾ, ਕਿਉਂਕਿ ਸਾਡਾ ਵਿਸ਼ਵਾਸ ਨਹੀਂ ਬਚਦਾ, ਅਸੀਂ ਕੋਈ ਵੀ ਕੰਮ ਕਰਦੇ ਹਾਂ, ਈਵਨ ਵਿਆਹ ਦਾ ਕੰਮ ਕਰਦੇ ਹਾਂ, ਕੋਈ ਬਰਾਤ ਦਾ ਕੰਮ ਕਰਦੇ ਹਾਂ, ਉਦੋਂ ਵੀ ਸਾਨੂੰ ਸ਼ੱਕ ਰਹਿੰਦਾ। ਪਰ ਜੇ ਉਹ ਪੂਰਾ ਹੋ ਜਾਵੇ, ਫਿਰ ਪੱਕੇ ਤੌਰ 'ਤੇ ਮੰਨ ਲਓ ਵੀ ਇਹ ਬੰਦੇ ਦਾ ਕਰੈਕਟਰ ਹੈ, ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ। ਪਰ ਜੇ ਉਹ ਝੂਠ ਫਰੇਬ ਮਾਰੀ ਜਾਂਦਾ, ਲਾਰਾ ਲੱਪਾ ਮਾਰੀ ਜਾਂਦਾ, ਫਿਰ ਉਹ ਕੰਟੀਨਿਊ ਰਹਿੰਦਾ। ਸੋ ਮੈਂ ਇਹ ਨਹੀਂ ਕਹਿੰਦਾ ਵੀ ਸ਼ੱਕ ਬਿਲਕੁਲ ਵੀ ਨਾ ਕਰੋ, ਸ਼ੱਕ ਤੁਹਾਨੂੰ ਹੈਗਾ, ਪਰ ਸ਼ੱਕ ਇੱਕ ਵਾਰੀ ਜਦੋਂ ਕਲੀਅਰ ਹੋ ਜਾਵੇ, ਫਿਰ ਵਾਰ ਵਾਰ ਨਾ ਕਰੋ, ਕਿਉਂਕਿ ਬੁੱਲੇ ਨੇ ਕਿਹਾ ਸੀ ਨਾ, ਬੁੱਲਿਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਵਾਂ ਡੋਲ। ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਰੱਬ ਤੇ ਰੱਖ ਭਰੋਸਾ ਨਾ ਫਿਰ ਡਾਵਾਂ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਕਿ ਜਦੋਂ ਸਾਨੂੰ ਉਹਦੇ ਤੇ ਪੂਰਾ ਵਿਸ਼ਵਾਸ ਹੋ ਜੇ, ਭਰੋਸਾ ਹੋ ਜੇ ਰਹਿਮਤ ਵਾਲੇ ਤੇ ਪਰਮਾਤਮਾ ਤੇ, ਫਿਰ ਉਹ ਕਈ ਦਰਵਾਜ਼ੇ ਖੋਲ ਦਿੰਦਾ। ਜਿਸ ਤਰ੍ਹਾਂ ਸਾਡਾ ਵਿਸ਼ਵਾਸ ਹੈ, ਇੱਕ ਕਹਾਣੀ ਆਉਂਦੀ ਹੈ, ਸ਼ਾਇਦ ਮੈਂ ਪਹਿਲਾਂ ਵੀ ਸੁਣਾਇਆ ਹੋਵੇ, ਹਿਰਨੀ ਦੀ ਕਹਾਣੀ ਦਾ ਮਤਲਬ ਇਹ ਦੱਸਣ ਦਾ ਪਰਪ ਹੁੰਦਾ, ਸਿੰਬੋਲੀਕਲੀ ਗੱਲਾਂ ਕੀਤੀਆਂ ਜਾਂਦੀਆਂ ਨੇ, ਵੀ ਇੱਕ ਸ਼ਿਕਾਰੀ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਸੀਗਾ, ਉਹਨੂੰ ਸ਼ਿਕਾਰ ਦੀ ਲੋੜ ਹੁੰਦੀ ਹੈ, ਕੋਈ ਮੀਟ ਬਣਾ ਕੇ ਖਾਣਾ ਹੁੰਦਾ ਅਤੇ ਕੁਛ ਵੇਚਣਾ ਹੁੰਦਾ। ਉਹ ਜੰਗਲ 'ਚ ਗਿਆ, ਉੱਥੇ ਹਨੇਰੀ ਚੱਲ ਰਹੀ ਸੀਗੀ, ਹਲਕੀ ਫੁਲਕੀ ਮੀਂਹ ਦੀ ਵੀ ਚਾਂਸਿਸ ਬਣਦੇ ਜਾਂਦੇ ਸੀ ਸਵੇਰ ਤੋਂ ਲੈ ਕੇ। ਉਹਦੇ ਕੋਲ ਕੁੱਤਾ ਸੀ, ਸ਼ਿਕਾਰੀ ਬੰਦੇ ਕੋਲ ਕੁੱਤਾ ਜ਼ਰੂਰ ਰੱਖਦੇ ਨੇ, ਤੀਰ ਕਮਾਨ ਜਾਂ ਬੰਦੂਕ ਵੀ ਰੱਖਦੇ ਨੇ। ਉਹ ਜੰਗਲ 'ਚ ਮਾਰਿਆ ਮਾਰਿਆ ਫਿਰਦਾ, ਕੋਈ ਸ਼ਿਕਾਰ ਨਹੀਂ ਲੱਭਿਆ। ਅਖੀਰ 'ਚ ਜਦੋਂ ਸ਼ਾਮ ਹੋਈ ਜਾਂ ਈਵਨਿੰਗ ਹੋਈ ਤਾਂ ਉਹਨੇ ਦੇਖਿਆ ਵੀ ਇੱਕ ਝਾੜੀ ਦੇ ਵਿੱਚ ਨਾ ਇੱਕ ਹਿਰਨੀ ਅਤੇ ਇੱਕ ਉਹਦਾ ਛੋਟਾ ਜਿਹਾ ਬੱਚਾ ਜਿਹੜਾ ਕਿ 2-4 ਦਿਨ ਦਾ ਹੋਣਾ, ਉਹ ਝੋਪੜੀ 'ਚ ਉਹਨਾਂ ਨੂੰ ਦੇਖ ਕੇ ਲੁੱਕ ਗਏ। ਬੜਾ ਖੁਸ਼ ਹੋਇਆ ਵੀ ਸ਼ਿਕਾਰੀ, ਬਹੁਤ ਖੁਸ਼ ਹੋਇਆ ਵੀ ਲੈ ਵੀ ਸਵੇਰ ਦਾ ਕੋਈ ਲੱਭਿਆ ਨਹੀਂ ਸੀ, ਹੁਣ 2 ਮਿਲ ਗਏ, ਨਾਲੇ ਮਿਲ ਗਿਆ ਛੋਟਾ ਜਿਹਾ ਵੀ ਭੁੰਨ ਕੇ ਖਾਵਾਂਗੇ ਆਰਾਮ ਨਾਲ। ਅਤੇ ਉਹਨੇ ਕਿਹਾ ਵੀ ਜੇ ਮੈਂ ਇਹਨੂੰ ਇੱਥੋਂ ਕੋਈ ਤੀਰ ਕਮਾਨ ਜਾਂ ਬੰਦੂਕ ਮਾਰਿਆ, ਹੋ ਸਕਦਾ ਜਨਾਨੀ ਆ ਗਈ ਹਿਰਨੀ ਕਿਸੇ ਪਾਸੇ ਹੋਰ ਭੱਜੇ ਅਤੇ ਬੱਚਾ ਹੋਰ ਪਾਸੇ ਭੱਜੇ ਤਾਂ ਫਿਰ ਇੱਕੋ ਹੀ ਪੱਲੇ ਪਊਗਾ, ਆਪਾਂ ਤਾਂ ਦੋਨੇ ਹੀ ਲੈਣੇ ਨੇ। ਸੋ ਉਹਨੇ ਸਕੀਮ ਬਣਾ ਕੇ ਕੀ ਕੀਤਾ ਕਿ ਸਾਰੀਆਂ ਡਾਇਰੈਕਸ਼ਨ ਤਾਂ ਚਾਰੇ ਹੀ ਹੁੰਦੀਆਂ ਨੇ ਨਾ, ਸੋ ਇੱਕ ਪਾਸੇ ਉਹਨੇ ਜਾਲ ਬੰਨਤਾ, ਇੱਕ ਪਾਸੇ ਅੱਗ ਲਾਤੀ, ਇੱਕ ਪਾਸੇ ਕੁੱਤਾ ਖੜਾਤਾ ਅਤੇ ਇੱਕ ਪਾਸੇ ਆਪ ਖੜ ਗਿਆ ਵੀ ਹੁਣ ਜਿੱਧਰੋਂ ਵੀ ਚੱਲੂਗਾ, ਜੇ ਉੱਧਰੋਂ ਉੱਧਰ ਕੁੱਤੇ ਕੰਨੀ ਨੂੰ ਭੱਜੂ ਕੁੱਤੇ ਨੇ ਦਬੋਚ ਲੈਣਾ, ਜੇ ਜਾਲ ਕੰਨੀ ਨੂੰ ਭੱਜੂ ਜਾਲ 'ਚ ਫਸਜੂਗੀ, ਅਤੇ ਇੱਧਰੋਂ ਅੱਗ ਹੈ, ਅੱਗ ਤਾਂ ਡਰਦੀ ਮਾਰੀ ਨੇੜੇ ਨਹੀਂ ਆਉਣਾ, ਅਤੇ ਜੇ ਇੱਧਰੋਂ ਮੈਂ ਤੀਰ ਚਲਾਉਣਾ ਹੀ ਚਲਾਉਣਾ ਅਤੇ ਮੈਂ ਇਹਨੂੰ ਬਸ ਖਤਮ ਕਰ ਦੇਣਾ। ਜਦੋਂ ਇਹ ਲਾ ਹੀ ਰਿਹਾ ਸੀ, ਜਾਲ ਜੂਲ ਬੁਣ ਰਿਹਾ ਸੀ, ਅਤੇ ਹਿਰਨੀ ਦੀ ਬੱਚੇ ਨੇ ਜਿਹੜੀ ਛੋਟੀ ਜਿਹੀ ਸੀਗੀ, ਉਹਨੇ ਦੇਖਿਆ, ਉਹਨੇ ਮਾਂ ਨੂੰ ਕਿਹਾ ਵੀ ਉਹ ਦੇਖ, ਉਹਨੂੰ ਤਾਂ ਆਪਣੇ ਚਾਰ ਸ਼ਪੇਰੋਂ ਘੇਰ ਲਿਆ, ਹੁਣ ਤਾਂ ਆਪਣਾ ਬਚਣਾ ਮੁਸ਼ਕਲ ਹੈ। ਉਹ ਕਹਿੰਦੀ ਕੋਈ ਨਹੀਂ, ਫਿਕਰ ਨਾ ਕਰ, ਰੱਬ 'ਤੇ ਭਰੋਸਾ ਰੱਖ, ਜਿਹਨੇ ਆਪਣੇ ਇਹ ਆਪਣੀ ਟਰਾਈ ਕਰਦਾ, ਪਰ ਮੇਰਾ ਯਕੀਨ ਹੈ ਕਿ ਮੇਰਾ ਜਿਹੜਾ ਪਰਮਾਤਮਾ ਅੱਲਾ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਮੇਰੀ ਜ਼ਰੂਰ ਮਦਦ ਕਰੂਗਾ। ਕਿਉਂਕਿ ਉਹ ਕਹਿੰਦੀ ਫਿਰ ਕਹਿ ਆਪਣੇ ਰੱਬ ਨੂੰ ਕਰੂ, ਉਹਨੇ ਅੱਖਾਂ ਮੀਚ ਲੀਆਂ, ਰੱਬ ਕੋਲ ਫਰਿਆਦਗੀ, ਕਹਿੰਦੇ ਨੇ ਨਾ ਜਦੋਂ ਔਖੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਉਦੋਂ ਰੱਬ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ। ਹਾਂਜੀ, ਸੋ ਉਹਨੇ ਜਦੋਂ ਰੱਬ ਨੂੰ ਅੱਗੇ ਅਰਦਾਸ ਕੀਤੀ, ਅਚਾਨਕ ਬਿਜਲੀ ਕੜਕੀ, ਜਦੋਂ ਬਿਜਲੀ ਲਿਸ਼ਕੀ ਅਤੇ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜਾ ਨਿਸ਼ਾਨਾ ਲਾਉਣ ਹੀ ਲੱਗਿਆ ਸੀ, ਤੀਰ ਕਮਾਉਣਾ, ਤੀਰ ਛੱਡਣ ਹੀ ਲੱਗਿਆ ਸੀਗਾ, ਉਹ ਇਕਲਾਤੀ ਹਿੱਲ ਗਿਆ। ਉਹ ਚੱਕ ਕੇ ਉਹਦਾ ਤੀਰ ਜਿਹੜਾ ਵੱਜਣਾ ਉਹਦੇ ਹਿਰਨੀ ਦੇ ਸੀਗਾ, ਉਹ ਵੱਜ ਗਿਆ ਕੁੱਤੇ ਦੇ, ਕੁੱਤਾ ਤਾਂ ਉੱਥੇ ਢਹਿ ਢੇਰੀ ਹੋ ਗਿਆ। ਅਤੇ ਹਵਾ ਚੱਲਦੀ ਸੀ ਜ਼ੋਰ ਦੀ, ਅਤੇ ਹਵਾ ਦੇ ਨਾਲ ਬਿਜਲੀ ਰਸ਼ਕਣ ਜਿਹੜੀ ਸੀਗੀ, ਅੱਗ ਸੀਗੀ, ਉਹ ਫੈਲ ਗਈ, ਫੈਲ ਕੇ ਜਾਲ ਨੂੰ ਲੱਗ ਗਈ, ਅਤੇ ਜਾਲ ਤੋਂ ਲੱਗ ਕੇ ਉਹ ਜਿਹੜਾ ਸ਼ਿਕਾਰੀ ਸੀ ਉਹਦੇ ਕੱਪੜਿਆਂ ਨੂੰ ਪੈ ਗਈ, ਅਤੇ ਸ਼ਿਕਾਰੀ ਭੱਜਦਾ ਫਿਰੇ ਆਪਦੀ ਜਾਨ ਬਚਾਉਂਦੇ ਨੂੰ, ਅਤੇ ਉਹ ਆਜ਼ਾਦ ਹੋ ਗਏ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਜਦੋਂ ਸਾਡਾ ਪੱਕਾ ਵਿਸ਼ਵਾਸ ਪਰਮਾਤਮਾ 'ਚ ਹੁੰਦਾ ਨਾ, ਜਿੰਨਾ ਮਰਜ਼ੀ ਸਾਡੀ ਦੁਨੀਆ ਸਾਡੇ ਅਗੇਂਸਟ ਹੋ ਜੇ, ਕੋਈ ਕੰਮ ਸਾਡਾ ਨਾ ਬਣੇ, ਪਰ ਜਦੋਂ ਮਾਲਕ 'ਚ ਯਕੀਨ ਹੁੰਦਾ, ਉਹ ਕੋਈ ਨਾ ਕੋਈ ਰਸਤਾ ਸਾਨੂੰ ਜ਼ਰੂਰ ਕੱਢ ਦਿੰਦਾ। ਅਸੀਂ ਬੜੇ ਬੜੇ ਚਮਤਕਾਰ ਆਪਣੀ ਜ਼ਿੰਦਗੀ 'ਚ ਦੇਖੇ ਹੋਣਗੇ, ਜੇ ਕਿਸੇ ਹੋਰ ਭੈਣ ਭਰਾ ਦਾ ਕੋਈ ਚਮਤਕਾਰ ਇਸ ਤਰ੍ਹਾਂ ਦਾ ਹੋਇਆ ਹੋਵੇ ਕਿ ਜਿੱਥੇ ਸਾਰੀ ਦੁਨੀਆ ਫੇਲ ਹੋ ਜਾਂਦੀ ਹੈ, ਡਾਕਟਰ ਫੇਲ ਹੋ ਜਾਂਦੇ, ਡਾਕਟਰ ਕਈ ਵਾਰੀ ਕਹਿੰਦੇ ਨੇ ਕੈਂਸਰ ਹੈ, ਮੇਰੇ ਕੋਲ ਇਹੋ ਜਿਹੀਆਂ ਇਗਜ਼ਾਮਪਲਾਂ ਨੇ। ਹਾਂਜੀ, ਜਿੱਥੇ ਕਿ ਉਹਨਾਂ ਦਾ ਵਿਸ਼ਵਾਸ ਸੀ, ਆਪਣੇ ਪੂਜਾ ਪਾਠ 'ਤੇ ਲਾ ਕੇ ਅੱਖਾਂ ਮੀਚ ਕੇ ਸਾਰਾ ਕੁਝ ਹੀ ਠੀਕ ਹੋ ਗਿਆ। ਸੋ ਇਹ ਨਹੀਂ ਹੈ, ਡਾਕਟਰ ਵੀ ਰੱਬ ਹੁੰਦੇ ਨੇ, ਪਰ ਕਈ ਰੱਬ ਦਾ ਜਿਹੜਾ ਅਸਲੀ, ਜਿਹਨੇ ਡਾਕਟਰ ਨੂੰ ਵੀ ਬਣਾਇਆ, ਅਸਲੀ ਰੱਬ ਤਾਂ ਉਹ ਹੈ, ਉਹ ਕੁਛ ਵੀ ਕਰ ਸਕਦਾ ਜਿਹਨੇ ਸ੍ਰਿਸ਼ਟੀ ਬਣਾਈ ਆ। ਦੇਖੋ ਨਾ, ਕਰੋਨਾ ਵਾਇਰਸ ਆਪਣੇ ਆਪ ਨੂੰ ਆਪਾਂ ਇੰਟੈਲੀਜੈਂਟ ਸਮਝਦੇ ਹਾਂ, ਜਿਹੜਾ ਕਰੋਨਾ ਵਾਇਰਸ ਚੱਲ ਪਿਆ, ਦੱਸੋ ਕਿੱਥੇ ਹੈ, ਪਤਾ ਲੱਗਦਾ ਕੁਛ? ਇੱਕ ਦੂਜੇ ਤੋਂ ਦੂਰ ਹੀ ਬੈਠੇ ਹਾਂ ਅਸੀਂ, ਮੂੰਹ 'ਤੇ ਪੱਟੀਆਂ ਬੰਨੀ ਫਿਰਦੇ, ਸਾਰਾ ਕੰਮ ਰੋਲਤਾ ਉਹਨੇ, ਕਿਸੇ ਨੇ ਤਾਂ ਪੈਦਾ ਕੀਤਾ ਨਾ ਕਰੋਨਾ ਵਾਇਰਸ, ਉਹ ਤਾਕਤ ਨੂੰ ਹੀ ਆਪਾਂ ਕਹਿੰਦੇ ਹਾਂ ਸੁਪਰ ਨੇਚਰ, ਸੁਪਰ ਪਾਵਰ। ਸੋ ਇਸ ਕਰਕੇ ਸਾਨੂੰ ਜਦੋਂ ਉਹਦੇ ਨਾਲ ਵਿਸ਼ਵਾਸ ਹੈ ਪੱਕਾ, ਅਤੇ ਉਹ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ, ਬਹੁਤ ਸਾਰੇ ਨਜ਼ਾਰੇ ਅਸੀਂ ਜ਼ਿੰਦਗੀ ਦੇ ਵਿੱਚ ਦੇਖੇ ਨੇ। ਸਾਡੇ ਜਿਹੜੇ ਅਰਫਾ ਭੈਣ ਜੀ ਨੇ ਇਸ 770 ਦੇ ਕਰਤਾ ਧਰਤਾ, ਉਹ ਲਾਸਟ ਵੀਕ ਮੈਂ ਜਾਨਦਾਨ ਦਾ ਸੁਣ ਰਿਹਾ ਸੀਗਾ, ਉਹ ਵੀ ਜਮਾਲ ਭਾਈ ਸਾਹਿਬ ਦੱਸ ਰਹੇ ਸੀ, ਆਪਣੀ ਐਗਜ਼ਾਮਪਲ ਦੱਸ ਰਹੇ ਸੀਗੇ ਵੀ ਕਿਸ ਤਰ੍ਹਾਂ ਬੰਦੇ ਦਾ ਅਟੁੱਟ ਵਿਸ਼ਵਾਸ ਸੀ, ਉਹਨੂੰ ਫਾਂਸੀ ਲੱਗਣੀ ਸੀਗੀ, ਪਰ ਉਹ ਅੰਦਰ ਜੇਲ੍ਹ ਦੇ ਵਿੱਚ ਬੈਠਾ ਅੱਲਾ ਨੂੰ, ਵਾਹਿਗੁਰੂ ਨੂੰ ਯਾਦ ਕਰਦਾ ਰਿਹਾ, ਅਤੇ ਉਹ ਕਹਿੰਦਾ ਮੈਨੂੰ ਅੱਲਾ ਆ ਕੇ ਦੱਸ ਗਿਆ ਕਿ ਮੇਰੀ ਸਜ਼ਾ ਮਾਫ਼ ਹੋਊਗੀ। ਜਦੋਂ ਉਹਦੀ ਦੋ ਤਿੰਨ ਦਿਨਾਂ ਦੇ ਸੀ ਸੁਪਰੀਮ ਕੋਰਟ ਦੇ ਵਿੱਚ ਫਾਈਨਲ ਹੀਅਰਿੰਗ ਸੀ, ਉਹ ਸਾਰੀ ਸਟੋਰੀ ਦੱਸੀ ਸੀ, ਮੈਂ ਉਹਨੂੰ ਰਿਪੀਟ ਨਹੀਂ ਕਰਦਾ। ਸੋ ਕਹਿਣ ਦਾ ਮੇਰਾ, ਜਦੋਂ ਸਾਡਾ ਪੱਕਾ ਵਿਸ਼ਵਾਸ ਹੋ ਜਾਂਦਾ ਨਾ, ਸੋ ਪਰਮਾਤਮਾ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਰਸਤਾ ਕੱਢ ਦਿੰਦਾ। ਸੋ ਸਾਨੂੰ ਹਮੇਸ਼ਾ, ਮੈਂ ਮੇਰਾ ਫਰਮ ਵਿਸ਼ਵਾਸ ਹੈ ਕਿ ਜਿੰਨੇ ਮਰਜ਼ੀ ਤੁਸੀਂ ਦੋਸਤਾਂ 'ਚ ਭੱਜ ਲਓ, ਜਿੰਨੇ ਮਰਜ਼ੀ ਪੋਲੀਟੀਸ਼ੀਅਨ ਦੇ ਭੱਜ ਲਓ, ਜਿੰਨੇ ਮਰਜ਼ੀ ਤੁਸੀਂ ਇੱਧਰ ਉੱਧਰ ਦੁਨੀਆ 'ਚ ਭੱਜ ਲਓ, ਜੇ ਤੁਹਾਡਾ ਉਹ ਪਰਮਾਤਮਾ ਤੁਹਾਡੇ ਤੋਂ ਥੋੜ੍ਹਾ ਨਾਰਾਜ਼ ਹੈ ਨਾ, ਜਾਂ ਉਹਦੇ ਨਾਲ ਨਹੀਂ ਹੈ, ਫਿਰ ਤੁਹਾਡਾ ਕੋਈ ਕੰਮ ਨਹੀਂ ਬਣਦਾ। ਪਰ ਜੇ ਉਹ ਹੈ, ਮੇਰਾ ਰੁੱਸੇ ਨਾ ਕਲੰਗੀਆਂ ਬਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਜਦੋਂ ਸਾਡਾ ਪਰਮਾਤਮਾ ਅਸੀਂ ਖੁਸ਼ ਹਾਂ, ਪਰਮਾਤਮਾ ਨੂੰ ਖੁਸ਼ ਰੱਖਦੇ ਹਾਂ। ਜਿਸ ਤਰ੍ਹਾਂ ਮੈਂ ਚੱਕੀ ਦੀ ਇਗਜ਼ਾਮਪਲ ਬੜੇ ਵਾਰੀ ਦਿੰਦਾ ਹੁੰਦਾ ਵੀ ਚੱਕੀ ਦੇ ਜਿਹੜੇ ਪੁੜ ਹੁੰਦੇ ਨੇ ਪੱਥਰ ਦੇ, ਜਿਹੜੇ ਦਾਣੇ ਉਹਦੇ ਵਿੱਚ ਆਉਂਦੇ ਨੇ ਉਹ ਆਟਾ ਬਣ ਜਾਂਦੇ ਨੇ, ਪਰ ਜਿਹੜੀ ਉਹ ਕਿੱਲੀ ਦੇ ਨਾਲ ਜੁੜੇ ਰਹਿੰਦੇ ਨੇ ਉਹ ਹਮੇਸ਼ਾ ਬਚੇ ਰਹਿੰਦੇ ਨੇ। ਇਸ ਤਰ੍ਹਾਂ ਹੀ ਸਾਨੂੰ ਚਾਹੀਦਾ ਕਿ ਅਸੀਂ ਸਵੇਰੇ ਸ਼ਾਮ ਜਿੰਨੀਆਂ ਭਗਾਈਆਂ ਮਾਰਦੇ ਫਿਰਦੇ ਹਾਂ, ਟੀ ਵੀ ਦੇਖ ਲਿਆ, ਨਿੰਦਿਆ ਚੁਗਲੀ ਨੂੰ ਟਾਈਮ ਦਿਆ, ਸਵੇਰ ਤੋਂ ਲੈ ਕੇ ਸ਼ਾਮ ਦੋ ਦੋ ਘੰਟੇ ਚੁਗਲੀਆਂ ਨਿੰਦਿਆ ਕਰੀ ਜਾਂਦੇ ਹਾਂ, ਪਰ ਕੁਛ ਟਾਈਮ ਕੱਢ ਕੇ ਉੱਧਰ ਵੀ ਤਵੱਜੋ ਦਿਓ, ਉੱਧਰ ਵੀ ਚੌਂਕੜੀ ਮਾਰੋ। ਕਿਉਂਕਿ ਜਦੋਂ ਅਸੀਂ ਇੰਡੀਆ ਜਾਣਾ ਹੈ, ਪਾਕਿਸਤਾਨ ਜਾਣਾ ਹੈ, ਵੈਂਕੂਵਰ ਜਾਣਾ ਹੈ, ਕਰੂਜ਼ 'ਤੇ ਜਾਣਾ ਹੈ, ਹਨੀਮੂਨ ਬਣਾਉਣ ਜਾਣਾ ਹੈ, ਉਦੋਂ ਅਸੀਂ 15-15 ਦਿਨ ਪਹਿਲਾਂ ਤਿਆਰੀਆਂ ਕਰਦੇ ਹਾਂ ਵੀ ਟੈਚੀ ਕਿਹੜਾ ਲੈ ਕੇ ਜਾਣਾ, ਕਿੱਥੇ ਜਾਣਾ, ਹੋਟਲ 'ਚ ਕਿੱਥੇ ਜਾਣਾ, ਕਿੱਥੇ ਖਾਵਾਂਗੇ ਉਹ ਖਾਵਾਂਗੇ। ਪਰ ਜਿੱਥੇ ਆਹ ਜਿਹੜਾ ਸਰੀਰ ਹੈ 100 ਕਿਲੋ ਦਾ, 150 ਕਿਲੋ ਦਾ, 50 ਕਿਲੋ ਦਾ, ਇਹਦੇ ਵਿੱਚੋਂ ਇੱਕ ਛੋਟੀ ਚੀਜ਼ ਨਿਕਲਣੀ ਹੈ, ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਨਾ ਕਰੋਨਾ ਵਾਇਰਸ ਕਰਕੇ, ਇਹ ਚੀਜ਼ ਨਿਕਲ ਜਾਣੀ ਹੈ ਸਰੀਰ ਦੇ, ਸਰੀਰ ਨੂੰ 2 ਮਿੰਟ ਨਹੀਂ ਰੱਖਦੇ ਘਰ ਦੇ, ਉਹਦੀਆਂ ਅੱਗ ਲਾ ਆਉਂਦੇ ਨੇ, ਕਿਸੇ ਨੂੰ ਜ਼ਮੀਨ 'ਚ ਦਫਨਾ ਆਉਂਦੇ ਨੇ। ਜਦੋਂ ਹੀ ਸਨ, ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਆ ਸੱਜਣਾ, ਉਹ ਜਦੋਂ ਛੋਟੀ ਜਿਹੀ ਚੀਜ਼ ਦਾ, ਆਦਮੀ ਦਾ ਮਤਲਬ ਵੀ ਆ ਦਮ, ਦਮ ਆ ਗਿਆ, ਆਦਮੀ ਆ, ਦਮ ਨਿਕਲ ਗਿਆ ਮਿੱਟੀ ਆ। ਸੋ ਇਸ ਕਰਕੇ ਮੇਰਾ ਇਹ ਫਰਮ ਵਿਸ਼ਵਾਸ ਹੈ ਕਿ ਤੁਸੀਂ ਜਿਸ ਮਰਜ਼ੀ ਨੂੰ ਰੱਬ ਯਾਦ ਕਰੋ, ਜਿਹੜੇ ਮਰਜ਼ੀ ਨਾਂ ਨਾਲ ਯਾਦ ਕਰੋ, ਤੁਸੀਂ ਬੈਠੋ ਜ਼ਰੂਰ, ਆਤਮਾ ਦੀ ਆਵਾਜ਼ ਸੁਣ ਕੇ ਬੈਠੋ ਜ਼ਰੂਰ, ਉਹਦੇ ਨਾਲ ਜੋ ਮਰਜ਼ੀ ਗੱਲਾਂ ਕਰੋ। ਆਫਟਰ ਆਲ ਸਾਨੂੰ ਬਣਾਇਆ ਤਾਂ ਹੈਗਾ ਹੀ ਨਾ, ਜਿੰਨੇ ਅਸੀਂ ਇੰਟੈਲੀਜੈਂਟ ਹਾਂ, ਅਸੀਂ ਕਹਿੰਦੇ ਬੰਦਾ ਬਹੁਤ ਵੱਡਾ, ਅਸੀਂ ਇੰਟੈਲੀਜੈਂਟ ਹਾਂ, ਪਰ ਜਿਹਨੇ ਉਹ ਸਾਰੇ ਇੰਟੈਲੀਜੈਂਟ ਨੂੰ ਬਣਾਇਆ ਉਹ ਕਿੰਨਾ ਇੰਟੈਲੀਜੈਂਟ ਹੋਊਗਾ। ਜੇ ਅਸੀਂ ਸਾਇੰਸ ਦੀ ਵੀ ਇਗਜ਼ਾਮਪਲ ਦਈਏ, ਐਵਰੀ ਇਵੈਂਟ ਹੈਜ਼, ਜਿਹੜਾ ਵੀ ਕੁਛ ਵਾਪਰਦਾ ਉਹਦਾ ਕੋਈ ਕਾਰਨ ਹੁੰਦਾ, ਐਵਰੀ ਕਾਜ਼ ਹੈਜ਼ ਇਫੈਕਟ, ਜੋ ਕੁਛ ਹੁੰਦਾ ਉਹਦਾ ਇਫੈਕਟ ਹੁੰਦਾ। ਸੋ ਇਸ ਨੂੰ ਚੱਲੀ ਚੱਲੀ ਅੱਗੇ ਅਖੀਰ ਚੇਨ ਤਾਂ ਇੱਕ ਹੀ ਹੁੰਦੀ ਹੈ, ਜਿਹਦਾ ਕੋਈ ਫਸਟ ਕਾਜ਼ ਹੋਊਗਾ, ਉਹ ਫਸਟ ਕਾਜ਼ ਨੂੰ ਅਸੀਂ ਪਾਵਰ ਕਹਿ ਦਿੰਦੇ ਹਾਂ। ਪਾਵਰ ਦਾ ਮਤਲਬ ਜੋ ਅਸੀਂ ਕਹਿੰਦੇ ਹਾਂ ਵੀ ਰੱਬ ਹੈ, ਅੱਲਾ ਹੈ, ਵਾਹਿਗੁਰੂ ਹੈ, ਰਾਮ ਹੈ, ਕ੍ਰਿਸ਼ਨ ਹੈ, ਰਹੀਮ ਹੈ। ਸੋ ਇਹ ਜਿਹੜੀਆਂ ਸਾਰੀਆਂ ਇਹ ਨਾਂ ਰੱਖੇ ਨੇ, ਇਹਦਾ ਮਤਲਬ ਇਹ ਤਾਂ ਨਹੀਂ ਹੈ। ਜਦੋਂ ਸਾਡੇ ਸਿੱਖ ਧਰਮ ਦੇ ਵਿੱਚ ਫਾਊਂਡਰ ਸੀਗੇ ਗੁਰੂ ਨਾਨਕ ਦੇਵ ਜੀ, 1469 ਦੇ ਵਿੱਚ ਪੈਦਾ ਹੋਏ, ਇਹਦਾ ਮਤਲਬ 1469 ਤੋਂ ਪਹਿਲਾਂ ਰੱਬ ਨਹੀਂ ਸੀਗਾ, ਅਸੀਂ ਤਾਂ 1469 ਤੋਂ ਬਾਅਦ ਹੀ ਕਹਿਣਾ ਸ਼ੁਰੂ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਤੇ ਜੇ ਉਸ ਤੋਂ ਪਹਿਲਾਂ ਗੱਲ ਕਰੀਏ ਜੀਸਸ ਕ੍ਰਾਈਸਟ ਦੀ, ਤਾਂ ਜੀਸਸ ਕ੍ਰਾਈਸਟ ਤੋਂ ਪਹਿਲਾਂ ਵੀ ਤਾਂ ਰੱਬ ਸੀ, ਕੋਈ ਤਾਕਤ ਸੀਗੀ, ਉਸ ਤੋਂ ਬਾਅਦ ਹੀ ਅਸੀਂ ਜੀਸਸ ਕਹਿਣਾ ਸ਼ੁਰੂ ਕੀਤਾ, ਜਾਂ ਅੱਲਾ ਕਹਿਣਾ ਕੀਤਾ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ, ਉਹ 1400 ਦੇ ਵਿੱਚ ਉਹ ਆਏ ਸੀਗੇ। ਸੋ ਇਸੇ ਤਰ੍ਹਾਂ ਰਾਮਚੰਦਰ ਕ੍ਰਿਸ਼ਨ ਆਏ, ਉਦੋਂ ਪਹਿਲਾਂ ਕਿਤੇ ਰੱਬ ਨਹੀਂ ਸੀ। ਸੋ ਰੱਬ ਹੈ ਕੀ? ਜਿਸ ਤਰ੍ਹਾਂ ਕਹਿੰਦੇ ਨੇ ਨਾ, ਹਰੀ ਕੇ ਹਜ਼ਾਰ ਨਾਮ ਪਦਮ ਨਾਮ ਸਮਥਿੰਗ, ਉਹਦਾ ਮਤਲਬ ਲੱਖਾਂ ਕਰੋੜਾਂ ਨਾਮ ਪਰਮਾਤਮਾ ਦੇ ਨੇ। ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦੇ ਕਈ ਨਾਮ ਪਿਆਰ ਦੇ ਵਿੱਚ ਆ ਕੇ ਰੱਖਦੀ ਹੈ, ਇਸੇ ਤਰ੍ਹਾਂ ਹੀ ਸਮੇਂ ਸਮੇਂ 'ਤੇ ਰਿਸ਼ੀ, ਪੀਰ, ਪੈਗੰਬਰ, ਗੁਰੂ ਸਾਹਿਬਾਨ ਜਦੋਂ ਆਏ, ਉਹਨਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਮਿਲ ਗਈ, ਜਿਵੇਂ ਲਹਿਰਾਂ ਸਮੁੰਦਰ 'ਚ ਮਿਲ ਕੇ ਸਮੁੰਦਰ ਬਣ ਜਾਂਦਾ, ਫਿਰ ਮੁੜ ਕੇ ਤਾਂ ਨਹੀਂ ਲਹਿਰ ਦਾ ਪਤਾ ਲੱਗਦਾ ਕਿਸ ਤਰ੍ਹਾਂ। ਇਸ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਆਤਮਾ ਸੀ ਉਹ ਪਰਮਾਤਮਾ 'ਚ ਲੀਨ ਹੋ ਗਈ ਜਿਉਂਦੇ ਜੀ, ਸੋ ਉਹ ਪਰਮਾਤਮਾ ਬਣ ਗਏ। ਸੋ ਜਦੋਂ ਉਹਨਾਂ ਦੀ ਰੂਹ ਬਣ ਗਈ, ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਉਹਨਾਂ ਨੂੰ ਰੱਬ ਕਹਿਣ ਲੱਗ ਗਏ, ਜਦੋਂ ਕੋਈ ਜਿਉਂਦੇ ਜੀ ਉਹ ਮਿਲੇ ਸੀਗੇ। ਸੋ ਇਸੇ ਕਰਕੇ ਜਿਹੜਾ ਪਰਮਾਤਮਾ ਹੈ ਉਹ ਕਿਸੇ ਵੀ ਨਾਮ ਦੇ ਨਾਲ ਯਾਦ ਕਰੋ, ਪਾਵਰ ਦਾ ਨਾਂ ਹੈ ਜਿਹਨੇ ਕ੍ਰੀਏਟ ਕੀਤੀ ਹੈ, ਉਹਦੇ ਵਿੱਚ ਲਾਈਟ ਵੀ ਹੈ, ਉਹਦੇ ਵਿੱਚ ਸਾਊਂਡ ਵੀ ਹੈ। ਇਸੇ ਕਰਕੇ ਜਦੋਂ ਵੀ ਅਸੀਂ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਕਿਸੇ ਦੇ, ਉੱਥੇ ਘੈਂਟੀ ਵਜਾਉਂਦੇ ਹਾਂ, ਉੱਥੇ ਜੋਤਾਂ ਜਗਾਉਂਦੇ ਹਾਂ, ਉਹਦਾ ਪਰਪਜ਼, ਬਾਹਰਲੀਆਂ ਜੋਤਾਂ ਉਹਨਾਂ ਨੇ ਸਾਨੂੰ ਸਮਝਾਇਆ ਸੀ, ਪਰ ਸਾਡੇ ਅੰਦਰ ਉਹ ਜਿਹੜੀ ਜੋਤ ਹੈ ਜਗ ਰਹੀ ਹੈ, ਉਹਦੇ ਵਿੱਚ ਸਾਊਂਡ ਹੈ ਬੜੀ। ਤੁਸੀਂ ਦੇਖੋ ਨਾ, ਆਪਾਂ ਜੋ ਕਿਸੇ ਵੀ ਗੁਰਦੁਆਰੇ ਮੰਦਰ ਦੇ ਵਿੱਚ ਜਾਂਦੇ ਹਾਂ, ਉੱਥੇ ਜੋ ਕੀਰਤਨ ਸੁਣਦੇ ਹਾਂ, ਆਨੰਦ ਆਉਂਦਾ ਕਿ ਨਹੀਂ? ਸੱਚੋ ਸੱਚਾ ਦੱਸਿਓ, ਉਹ ਆਨੰਦ ਕੀ ਹੈ? ਜਿੰਨਾ ਚਿਰ ਉਹ ਬਾਜੇ ਚਹਿਣੇ ਰਾਗ ਚੱਲਦੇ ਨੇ ਸਾਨੂੰ ਆਨੰਦ ਆਉਂਦਾ, ਜਦੋਂ ਬੰਦ ਹੋ ਜਾਂਦੇ ਫਿਰ ਆਨੰਦ ਬੰਦ ਹੋ ਜਾਂਦਾ। ਪਰ ਜਿਹੜਾ ਆਨੰਦ ਸਾਡੇ ਅੰਦਰ ਆ ਉਹ ਸਦਾ ਕੰਟੀਨਿਊ ਰਹਿੰਦਾ, ਜਿਹੜੀ ਜੋਤ ਸਾਡੇ ਅੰਦਰ ਹੈ ਉਹਨੂੰ ਨਾ ਦੀਵੇ ਦੀ ਲੋੜ ਹੈ, ਨਾ ਬੱਤੀ ਦੀ ਲੋੜ ਹੈ, ਨਾ ਤੇਲ ਦੀ ਲੋੜ ਹੈ, ਉਹ ਹਮੇਸ਼ਾ ਚੱਲਦੀ ਰਹਿੰਦੀ ਹੈ। ਪਰ ਜਾਣ ਤਾਂ ਅੰਦਰ ਦੀ ਲੋੜ ਹੈ, ਜਦੋਂ ਅਸੀਂ ਜਾਵਾਂਗੇ ਤਾਂ ਫਿਰ ਹੀ ਅਸੀਂ ਲੱਭਾਂਗੇ। ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾ ਵੇ ਹਾਥ ਕਹੋ ਕਬੀਰ ਤਾਂ ਪਾਈਏ, ਜਬ ਭੇਦੀ ਲੀਜੀਏ ਸਾਥ ਭੇਦੀ ਲੀਆ ਸਾਥ ਕਰ ਦੀਨ ਬਸ ਲਿਖਾਏ, ਕੋਠ ਜਨਮ ਕਾ ਪੰਧ ਥਾ ਪਲ ਮੇਂ ਪਹੁੰਚਾ ਜਾਏ। ਵਸਤੂ ਕਿਤੇ ਹੈ ਲੱਭਦੇ ਕਿਤੇ ਫਿਰਦੇ ਹਾਂ। ਕਿਉਂ ਭਟਕਦਾ ਫਿਰ ਰਹਾ ਤੂੰ ਹੈ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲਵਰ ਪੇ ਜਾਣੇ ਕੇ ਲੀਏ। ਕਿ ਅਸੀਂ ਇੱਧਰ ਉੱਧਰ ਭੜਕੀ ਜਾਂਦੇ ਹਾਂ, ਕਦੇ ਮਥੁਰਾ, ਜਿਹੜੇ ਮਥੁਰਾ ਵਿੰਦਰਾਵਨ ਰਹਿੰਦੇ ਨੇ ਉਹ ਕਹਿੰਦੇ ਨੇ ਚਲੋ ਹਰਿਦੁਆਰ ਨਹਾ ਕੇ ਉੱਥੇ ਰੱਬ ਲੱਭ, ਜਿਹੜੇ ਹਰਿਦੁਆਰ ਰਹਿੰਦੇ ਨੇ ਉਹ ਮਥੁਰਾ ਵਿੰਦਰਾਵਨ ਚਲੇ ਜਾਂਦੇ ਨੇ, ਜਿਹੜੇ ਅੰਮ੍ਰਿਤਸਰ ਰਹਿੰਦੇ ਨੇ ਉਹ ਕਿਤੇ ਹੋਰ ਚਲੇ ਜਾਂਦੇ ਨੇ, ਹੋਰ ਹਾਂ ਅੰਮ੍ਰਿਤਸਰ ਆ ਜਾਂਦੇ ਨੇ। ਅਸੀਂ ਬਾਹਰੋਂ ਬਾਹਰ ਹੈ ਤਾਂ ਪਰਮਾਤਮਾ ਕੰਨ ਕੰਨ ਦੇ ਵਿੱਚ, ਮੈਨੂੰ ਹੁਣ ਤੁਸੀਂ ਕਹੋਗੇ ਤੁਸੀਂ ਆਮ ਨਾਟ ਗਿਵਿੰਗ ਐਨੀ ਕੰਟਰਾਡਿਕਟਰੀ ਸਟੇਟਮੈਂਟ, ਪਰਮਾਤਮਾ ਕੰਨ ਕੰਨ ਦੇ ਵਿੱਚ ਹੈ, ਪੱਤੇ ਪੱਤੇ ਵਿੱਚ ਹੈ, ਪਰ ਉਹ ਜਦੋਂ ਵੀ ਕਿਸੇ ਨੂੰ ਮਿਲਿਆ ਵੈਨ ਯੂ ਗੋ ਵਿਦਿਨ, ਜਿਸ ਤਰ੍ਹਾਂ ਅਸੀਂ ਬਹੁਤ ਵੱਡਾ ਕਿਲਾ ਬਣਾ ਲਿਆ ਜਾਂ ਮਕਾਨ ਬਣਾ ਲਿਆ, ਗੇਟ ਤਾਂ ਉਹਦਾ ਇੱਕੋ ਹੀ ਹੁੰਦਾ ਜਾਂ ਦੋ ਹੁੰਦੇ ਨੇ, ਉਹ ਗੇਟ ਤੋਂ ਜਾਵਾਂਗੇ ਫਿਰ ਹੀ ਘਰ ਦੇ ਵਿੱਚ ਅੰਦਰ ਐਂਟਰ ਕਰਾਂਗੇ। ਇਸੇ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਪਰਮਾਤਮਾ ਜ਼ਰੇ ਜ਼ਰੇ ਦੇ ਵਿੱਚ, ਵੈਨ ਯੂ ਗੋ ਵਿਦ ਇਨ, ਵੈਨ ਯੂ ਓਪਨ ਯੂਰ ਥਰਡ ਆਈ, ਸ਼ਿਵ ਨੇਤਰ ਖੋਲਾਂਗੇ, ਕੁਛ ਖੋਲਾਂਗੇ, ਜੋ ਮਿਹਨਤ ਕਰਕੇ ਜਾਵਾਂਗੇ ਅੰਦਰ, ਫਿਰ ਤੁਹਾਨੂੰ ਪਤਾ ਲੱਗ ਜੂ, ਫਿਰ ਤੁਹਾਨੂੰ ਪਤਾ ਲੱਗ ਜੂ ਵੀ ਜਿਹੜੇ ਜਿੰਨੀ ਵੀ ਦੁਨੀਆਂ ਬੈਠੀ ਹੈ ਕੋਈ ਵੀ ਆ ਉਹਦੇ ਵਿੱਚ ਪਰਮਾਤਮਾ ਵੱਸਦਾ, ਪਰ ਉਹਨਾਂ ਚਿਰ ਸਾਡੀ ਐਨਕਾਂ ਕਾਲੀਆਂ ਲੱਗੀਆਂ ਸਾਨੂੰ ਦਿਸਦਾ ਕੋਈ ਨਹੀਂ। ਸੋ ਜਿਸ ਤਰ੍ਹਾਂ ਅਸੀਂ ਬੀ ਏ, ਐਮ ਏ, ਪੀ ਐਚ ਡੀ, ਐਮ ਫਿਲ ਕੋਈ ਵੀ ਹੈ, ਆਈ ਟੀ ਦਾ ਕੋਰਸ ਕੀਤਾ, ਕੋਈ ਮੈਡੀਕਲ ਦਾ ਕੋਰਸ ਕੀਤਾ, ਕੋਈ ਲਾਅ ਦੀ ਡਿਗਰੀ ਲਈ ਹੈ, ਉਹਦੇ ਲਈ ਬਾਹਰਲੀਆਂ ਕਿੰਨੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ ਨੇ, ਲੈਬੋਰਟਰੀ ਦੇ ਵਿੱਚ ਜਾ ਕੇ ਪ੍ਰੋਫੈਸਰਾਂ ਦੀ ਤਾਬੇਦਾਰੀ ਕੀਤੀ ਹੈ, ਫਿਰ ਸਾਨੂੰ ਕਿਤੇ ਕਾਗਜ਼ ਦਾ ਛੋਟਾ ਜਿਹਾ ਟੁਕੜਾ ਮਿਲਿਆ ਜਿਹਦੇ ਉੱਤੇ ਲਿਖਿਆ ਹੁੰਦਾ ਐਲ ਐਲ ਐਮ, ਐਮ ਡੀ, ਫਲਾਣੇ ਆਈ ਟੀ ਮਾਸਟਰ, ਹਾਂਜੀ ਬੀ ਏ ਓਨਰਸ, ਉਹ ਛੋਟਾ ਜਿਹਾ ਕਾਗਜ਼ ਦਾ ਟੁਕੜਾ ਜਿਹਦੇ ਨਾਲ ਸਾਨੂੰ ਨੌਕਰੀ ਮਿਲਣੀ ਹੈ ਇੰਨੀਆਂ ਮਿਹਨਤਾਂ ਕਰਨ ਤੋਂ ਬਾਅਦ। ਪਰ ਜੇ ਅਸੀਂ ਉਸ ਤਾਕਤ ਨੂੰ ਲੱਭਣਾ ਜਿਹਨੇ ਕੁੱਲ ਕਾਇਨਾਤ ਨੂੰ ਬਣਾਇਆ, ਉਹਦੇ ਲਈ ਅਸੀਂ ਕੋਸ਼ਿਸ਼ ਨਹੀਂ ਕਰਦੇ, ਉਹਦੇ ਲਈ ਸਾਨੂੰ ਅੰਦਰ ਜਾਣਾ ਪਊਗਾ। ਹਾਂਜੀ, ਸੋ ਇਹ ਬੜੀਆਂ ਸਿੰਪਲ ਜਿਹੀਆਂ ਗੱਲਾਂ ਨੇ, ਪਰ ਇਹ ਹੈਗੀ ਗੱਲ ਵਿਸ਼ਵਾਸ ਤੇ, ਕਿਉਂਕਿ ਜਿਸ ਕੇ ਦਿਲ ਮੇਂ ਪ੍ਰੇਮ ਔਰ ਵਿਸ਼ਵਾਸ ਕਾ ਫੂਲ ਖਿਲ ਜਾਤਾ ਹੈ, ਜਿੰਨਾ ਚਿਰ ਸਾਡੇ ਵਿਸ਼ਵਾਸ ਨਹੀਂ, ਪਰ ਜਿਹਦੇ ਕੋਲ ਵਿਸ਼ਵਾਸ ਪੱਕਾ ਹੋ ਜਾਂਦਾ ਉਹਦੇ ਬਾਰੇ ਲਿਖਿਆ, ਜਿਸ ਕੇ ਦਿਲ ਮੇਂ ਪ੍ਰੇਮ ਔਰ ਵਿਸ਼ਵਾਸ ਕਾ ਫੂਲ ਖਿਲ ਜਾਤਾ ਹੈ, ਫਿਰ ਉਸੇ ਹਰ ਮੁਸ਼ਕਿਲ ਮੇਂ ਨਿਕਲਨੇ ਕਾ ਰਾਸਤਾ ਵੀ ਮਿਲ ਜਾਤਾ ਹੈ। ਜਦੋਂ ਚਿਰ ਸਾਡਾ ਪੱਕਾ ਵਿਸ਼ਵਾਸ ਹੋ ਜਾਵੇ ਕੋਈ ਫਿਰ ਕੋਈ ਪ੍ਰੋਬਲਮ ਹੀ ਨਹੀਂ ਹੈ, ਕਿਉਂਕਿ ਕਿਹਾ ਨਹੀਂ ਹੈ ਖੁਦਾ ਕਬੂਲ ਕਰਤਾ ਹੈ ਹਰ ਦੁਆ, ਖੁਦਾ ਕਬੂਲ ਕਰਤਾ ਹੈ ਹਰ ਦੁਆ, ਬੇਨਤੀ ਰਿਕੁਐਸਟ, ਹਾਂਜੀ ਖੁਦਾ ਕਬੂਲ ਕਰਤਾ ਹੈ ਹਰ ਦੁਆ ਜੋ ਦਿਲ ਸੇ ਹੋਤੀ ਹੈ, ਜੋ ਸੱਚੇ ਦਿਲੋਂ ਹੁੰਦੀ ਹੈ, ਖੁਦਾ ਕਰਤਾ ਹੈ ਕਬੂਲ ਹਰ ਦੁਆ ਜੋ ਦਿਲ ਸੇ ਹੋਤੀ ਹੈ, ਪਰ ਮੁਸ਼ਕਿਲ ਤੋ ਯੇ ਹੈ ਕਿ ਯੇ ਬੜੀ ਮੁਸ਼ਕਿਲ ਸੇ ਹੋਤੀ ਹੈ। ਵਿਸ਼ਵਾਸ ਨਹੀਂ ਸਾਡਾ, ਅਸੀਂ ਜਦੋਂ ਕਦੇ, ਮੈਨੂੰ ਗੱਲ ਥੋੜ੍ਹੀ ਲਾਈਟ ਨੋਟ 'ਚ ਮੈਂ ਗੱਲ ਕਰ ਰਹੇ ਹਾਂ ਕਿ ਇੱਕ ਵਾਰ ਕੋਈ ਹਸਬੈਂਡ ਵਾਈਫ ਪਏ ਸੀਗੇ, ਇੰਡੀਆ ਦੇ ਵਿੱਚ ਹੁੰਦਾ ਵੀ ਜਦੋਂ ਉੱਪਰ ਪੈਂਦੇ ਉਹਦੇ ਉੱਪਰ ਛੱਜਾ ਲੱਗਿਆ ਹੁੰਦਾ ਲੋਹੇ ਦੀਆਂ ਇੰਗਲੈਂਡ ਦੇ ਛੱਜਾ ਪੈਂਦੇ ਜਿਹਦੇ ਵਿੱਚ ਹਵਾ ਕਰੋਸ ਕਰਦੇ ਨੇ, ਪਰ ਸਾਡੇ ਟਾਈਮ 'ਤੇ ਹੁੰਦਾ ਸੀ, ਹੁਣ ਤਾਂ ਖੈਰ ਚੇਂਜ ਹੋ ਗਿਆ ਹੁਣ, ਅਤੇ ਉਹ ਪਏ ਸੀਗੇ ਉਹਦੇ ਥੱਲੇ, ਅਤੇ ਇੰਨੇ ਨੂੰ ਮੀਂਹ ਆ ਗਿਆ, ਉਹਨਾਂ ਨੇ ਚੱਕ ਕੇ ਮੰਜਾ ਖੂੰਜੇ 'ਚ ਕਰ ਲਿਆ, ਬਾਛੜ ਤੇਜ਼ ਹੋ ਗਈ ਉਹਨਾਂ ਨੇ ਹੋਰ ਖੂੰਜੇ 'ਚ ਕਰ ਲਿਆ, ਉਹ ਬਾਛੜ ਹੋਰ ਅਤੇ ਬਾਛੜ ਦਾ ਮਤਲਬ ਪਾਣੀ ਮੀਂਹ ਹੋਰ ਤੇਜ਼ੀ ਨਾਲ ਟਿੱਡਾ ਪੈਣ ਲੱਗ ਗਿਆ, ਉਹਨਾਂ ਨੇ ਕਿਤੇ ਪਾਸੇ ਹੋਰ ਖੂੰਜਾ ਕਰ ਲੱਗ, ਬਿਸਤਰਾ ਗਿੱਲਾ ਹੋਣ ਲੱਗ ਗਿਆ, ਜਨਾਨੀ ਉਹਨੂੰ ਕਹਿੰਦੀ ਜਾ ਕੇ ਤੁਸੀਂ ਉੱਪਰ ਤਰਪਾਲ ਪਾਇਓ, ਕੱਪੜੇ ਨਾਲ ਢਗਿਆ, ਉਹ ਕਹਿੰਦਾ ਕਿ ਹੁਣ ਮੀਂਹ ਤਾਂ ਚਾਰ ਛੇ ਵਿੰਦਾ ਮੰਜਾ ਬਦਲ ਲਿਆ, ਉਹ ਬੰਦਾ ਮੇਰੇ ਵਰਗਾ ਸੀ ਆਲਸੀ, ਅਤੇ ਉਹਨੂੰ ਸੁਣਿਆ ਸੀ ਪੱਕਾ, ਮੈਂ ਇਹੀ ਗੱਲ ਕਹਿੰਦਾ ਵਿਸ਼ਵਾਸ ਕਿੰਨਾ ਕੁ ਸੀਗਾ, ਵਿਸ਼ਵਾਸ ਸੀਗਾ ਉਹਦਾ, ਉਹ ਕਹਿੰਦਾ ਹੁਣ ਉੱਪਰ ਕਿਹੜਾ ਪੌੜੀਆਂ ਚੜੂਗਾ, ਕਹਿੰਦਾ ਹੇ ਸੱਚੇ ਪਾਤਸ਼ਾਹ, ਹੇ ਮਾਤਾ, ਹੇ ਕਾਲੀ ਕਲਕੱਤੇ ਵਾਲੀ, ਹੇ ਨੈਣਾ ਦੇਵੀ ਵਾਲੀ ਮਾਂ, ਜੇ ਤੂੰ ਮੀਂਹ ਬੰਦ ਕਰਦੇ ਨਾ ਮੈਂ ਅਗਲੇ ਸਾਲ 125 ਦਾ ਭੋਗ ਤੇਰੇ ਮੰਦਰ 'ਚ ਆ ਕੇ ਚੜਾ ਕੇ ਜਾਊਂਗਾ। ਉਹਨੇ ਵਿਸ਼ਵਾਸ ਕੀਤਾ, ਦੁਆ ਕੀਤੀ, ਕਹਿੰਦੇ ਮੀਂਹ ਬੰਦ ਹੋ ਗਿਆ, ਚਲੋ ਜੀ ਗੱਲ ਖਤਮ। ਉਹਨੇ ਸੁੱਤੇ ਉੱਠੇ, ਉਹ ਗਿਆ ਹੀ ਨਹੀਂ ਉੱਥੇ ਮੰਦਰ 'ਚ, ਉਹਦੀ ਜਨਾਨੀ ਨੇ ਕਿਹਾ ਉਹਨੂੰ ਵੀ ਤੈਨੇ ਵੈਸ਼ਨੂ ਦੇਵੀ ਦਾ ਸੁੱਖਿਆ ਸੀ, ਕਾਲੀ ਦੇਵੀ ਦਾ ਸੁੱਖਿਆ ਸੀ, ਮਾਤਾ ਕਿਸੇ ਗੁਰਦੁਆਰੇ ਦਾ ਸੁੱਖਿਆ ਸੀ, ਵੀ ਤੂੰ ਉੱਥੇ ਸੁੱਖ ਸੁੱਖੀ ਆ, ਉੱਥੇ ਜਾ ਕੇ ਚੜਾ ਕੇ ਆ ਪੂਰਾ, ਤੂੰ ਜਾ ਕੇ ਪ੍ਰਸ਼ਾਦ ਚੜਾ ਕੇ ਆ, ਤੈਨੇ ਕਿਹਾ ਸੀ। ਉਹ ਕਹਿੰਦਾ ਤੂੰ ਮੂਰਖ ਆ ਆਪਣੀ ਜਨਾਨੀ ਨੂੰ, ਕਹਿੰਦਾ ਕਹਿੰਦਾ ਜਿਹੜੀ ਮਾਤਾ ਮਾਤਾ ਕਿਤੇ ਉਹਨੂੰ ਜਾਣੀ ਜਾਣੀ, ਮਾਤਾ ਨੂੰ ਪਤਾ ਨਹੀਂ ਹੈ ਵੀ ਜਿਹੜਾ ਬੰਦਾ ਚਾਰ ਪੌੜੀਆਂ ਚੜ੍ਹ ਕੇ ਉੱਪਰ ਤਰਪਾਲ ਨਹੀਂ ਪਾ ਕੇ ਆਇਆ ਉਹ 200 ਕਿਲੋਮੀਟਰ ਚੜ੍ਹ ਕੇ ਮੇਰੇ ਮੰਦਰ 'ਚ ਆਊਗਾ। ਸੋ ਵੀ ਆਰ ਓਵਰ ਸਮਾਰਟ ਪੀਪਲ, ਉਹ ਵਿਸ਼ਵਾਸ ਸੀ ਉਹਨੇ ਪੂਰਾ ਕਰਤਾ, ਹੁਣ ਮੇਰੇ ਖਿਆਲ ਜੋ ਨੈਕਸਟ ਟਾਈਮ ਉਹਨੇ ਪੌੜੀਆਂ ਜਿਹਨੇ ਦੱਬ ਕੇ ਉਹਦੇ ਮੀਂਹ ਪਊਗਾ। ਸੋ ਸਾਡਾ ਵਿਸ਼ਵਾਸ ਜਿਹੜਾ ਹੈਗਾ ਨਾ, ਅਸੀਂ ਥੋੜ੍ਹਾ ਜਿਹਾ ਉਹਨੂੰ ਸੌਦੇਬਾਜ਼ੀ ਵੀ ਕਰਦੇ ਹਾਂ, ਪਰ ਸਾਡਾ ਜਿਹੜਾ ਵਿਸ਼ਵਾਸ ਕਿਸੇ ਵੀ ਚੀਜ਼ 'ਤੇ ਫਰਮ ਹੋਵੇ, ਜੇ ਸਾਡੇ ਫਾਦਰ ਦੇ ਉੱਤੇ ਆ, ਮਦਰ ਦੇ ਉੱਤੇ ਆ, ਬੱਚੇ ਦੇ ਉੱਤੇ ਆ, ਜਦੋਂ ਵੀ ਅਸੀਂ ਕਿਸੇ ਦੋਸਤ ਦੇ ਉੱਤੇ ਆ, ਕਿਸੇ ਟੀਚਰ ਦੇ ਉੱਤੇ ਆ, ਕਿਸੇ ਇੰਪਲਾਇਰ ਦੇ ਉੱਤੇ ਆ, ਇੰਪਲਾਈ ਦੇ ਉੱਤੇ ਆ, ਸਾਡਾ ਜਦੋਂ ਵਿਸ਼ਵਾਸ ਪੱਕਾ ਹੋ ਜਾਂਦਾ, ਫਿਰ ਸਾਡੇ ਕਈ ਰਸਤੇ ਆਟੋਮੈਟਿਕਲੀ ਜਦੋਂ ਵੀ ਕੋਈ ਸਾਡੀ ਪ੍ਰੋਬਲਮ ਆਉਂਦੀ ਹੈ, ਉਹ ਜਿਹੜੀ ਹੈ ਉਹ ਸਾਡੀ ਜਿਹੜੀ ਪ੍ਰੋਬਲਮ ਹੈ ਉਹ ਤਕਰੀਬਨ ਸੋਲਵ ਹੋ ਜਾਂਦੀ ਹੈ। ਪਰ ਜੇ ਕਿ ਸਾਨੂੰ ਚਿੰਤਾ ਹੋਵੇ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਵਰੀ ਕਰਕੇ ਕੀ ਕਰੋਗੇ, ਐਕਸ਼ਨ ਕਰੋ ਵੀ ਇਹ ਚਿੰਤਾ ਹੋਈ ਹੈ, ਐਕਸ਼ਨ ਮੈਂ ਤਾਂ ਇਹ ਕਹਿੰਦਾ ਵੀ ਥੋੜ੍ਹਾ ਜਿਹਾ ਪਾਠ ਵਧਾ ਦਿਓ, ਚੌਂਕੜੀ ਮਾਰਨੀ ਸ਼ੁਰੂ ਕਰ ਦਿਓ, ਜ਼ਿਆਦਾ ਵਧਾਓ, ਪਰਮਾਤਮਾ ਨੂੰ ਯਾਦ ਕਰੋ। ਸੋ ਦੇਖੋਗੇ ਤੁਸੀਂ ਆਪਣੇ ਆਪ ਕੰਮ ਹੱਲ ਦਰਵਾਜ਼ੇ ਖੁੱਲਦੇ ਚਲੇ ਜਾਣਗੇ। ਸੋ ਮੈਂ ਮੇਰੇ ਘਰ ਕਾਫੀ ਬੋਲਿਆ, ਹੁਣ ਤੁਹਾਨੂੰ ਇੱਕ ਗੀਤ ਸੁਣਾਈਏ। ਕੈਨ ਯੂ ਪਲੀਜ਼ ਸਿੰਗ ਪੁੱਟ ਇਟ ਅ ਸੌਂਗ ਪਲੀਜ਼।
प्यार का सागर है तू, प्यार का सागर है तेरी एक बूंद के प्यासे हम, तेरी एक बूंद के प्यासे हम, लौटा जो दिया तूने, लौटा जो दिया तूने, चले पंछी उड़ने को बेकरार, उड़ने को बेकरार, पंख है कोमल आंख है धुंधली, जाना है सागर पार, जाना है सागर पार, अब तू ही से समझा, अब तू ही से समझा, राह भूले थे कहाँ से हम, राह भूले थे कहाँ से हम, है मौत खड़ी, कोई क्या जाने कहाँ है सीमा, उलझन आन पड़ी, उलझन आन पड़ी, कानों में जरा कह दे, कानों में जरा कह दे कि आए कौन दिशा से हम, आए कौन दिशा से हम, तू प्यार का सागर है तेरी एक बूंद के प्यासे हम।
हेलो, वेलकम बैक। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਅਸੀਂ ਹਲਕਾ ਫੁਲਕਾ ਪ੍ਰੋਗਰਾਮ ਕਰ ਰਹੇ ਹਾਂ ਕਿ ਵਿਸ਼ਵਾਸ ਕਿਹਨੂੰ ਕਹਿੰਦੇ ਨੇ, ਵਿਸ਼ਵਾਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੀਆਂ ਮੈਂ ਐਗਜ਼ਾਮਪਲਾਂ ਦਿੱਤੀਆਂ ਨੇ। ਇਸ ਤਰ੍ਹਾਂ ਚਿੰਤਾ ਦੇ ਬਾਰੇ ਕੀ ਚੀਜ਼ ਹੈ ਅਤੇ ਸ਼ੱਕ ਕਰਨਾ ਚਾਹੀਦਾ, ਕਿੰਨਾ ਕਰਨਾ ਚਾਹੀਦਾ, ਕਿਹਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ। ਸੋ ਮੈਂ ਤੁਹਾਨੂੰ ਵੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਵੀ, ਨਾਲੇ ਸੰਡੇ ਹੈ, ਮੈਡਮ ਵਿਹਲੇ ਬੈਠੇ ਹੋ ਜਿੱਥੇ ਪ੍ਰੋਗਰਾਮ, ਜੇ ਕੋਈ ਸੁਣ ਰਿਹਾ ਮੈਂ ਤਾਂ ਇਹ ਕਹਿੰਦਾ ਅਤੇ ਤੁਸੀਂ ਫੋਨ ਕਰਕੇ ਆਪਣਾ ਸ਼ੇਅਰ ਕਰ ਲਿਆ ਕਰੋ ਗੱਲਬਾਤ, ਤੁਸੀਂ ਵੀ ਆਪਣੇ ਵਿਚਾਰ ਦਿਓ। ਪਰ ਇੱਕ ਭਾਈ ਸਾਹਿਬ ਦੇ ਮੈਨੂੰ ਫੋਨ ਆਇਆ ਅਤੇ ਉਹ ਮੈਨੂੰ ਕਹਿ ਰਹੇ, ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਏਅਰ 'ਤੇ ਪੁੱਛ ਲਓ ਇੱਥੇ ਕਿਹੜਾ, ਹੁਣ ਤੁਹਾਡੇ ਕੋਲ ਸੰਗਣ ਵਾਲੀ ਕੋਈ ਗੱਲ ਨਹੀਂ, ਆਪਣੇ ਕਿਹੜਾ ਕੋਈ ਦੇਖਦਾ ਵੀ ਗੋਡੇ ਗਿੱਟੇ ਕਮਰੇ ਨੇ, ਕਰ ਲਓ। ਕਹਿੰਦੇ ਨਹੀਂ ਜੀ, ਤੁਸੀਂ ਮੈਨੂੰ ਆਪ ਹੀ ਜਵਾਬ ਦੇ ਦਿਓ ਉੱਥੇ, ਬੇਸ਼ੱਕ ਮੇਰਾ ਨਾਂ ਦੱਸ ਦਿਓ। ਮੈਂ ਕਿਹਾ ਕਿਉਂਕਿ ਤੁਸੀਂ ਮੈਨੂੰ ਨਾ ਆਉਂਦੀ ਏਅਰ ਨਹੀਂ ਹੁੰਦੇ, ਮੈਂ ਤੁਹਾਡਾ ਫਿਰ ਨਾਂ ਨਹੀਂ ਦੱਸਣਾ। ਉਹਨਾਂ ਨੇ ਸਵਾਲ ਮੈਨੂੰ ਪੁੱਛਿਆ ਸੀਗਾ ਵੀ ਤੁਸੀਂ ਸਾਨੂੰ ਇੰਨਾ ਕੁ ਦੱਸੋ ਵੀ ਜਿਹੜਾ ਪਾਠ ਕਰਦੇ ਹਾਂ ਆਪਾਂ, ਸਿਮਰਨ ਕਰਦੇ ਹਾਂ, ਜਪਦੇ ਹਾਂ ਨਾਂ, ਚਾਹੇ ਕਿਸੇ ਵੀ ਧਾਰਮਿਕ ਗ੍ਰੰਥ 'ਚੋਂ ਹੈ, ਚਾਹੇ ਉਹ ਕੋਈ ਵੀ ਨਾਂ ਲੈ ਕੇ ਰੱਬ ਦਾ ਨਾਂ ਜਪਦੇ ਹਾਂ, ਵੀ ਉਹ ਤੁਰਦੇ ਫਿਰਦੇ ਵੀ ਕਰ ਸਕਦੇ ਹਾਂ, ਬੈਠ ਕੇ ਕਰਨਾ ਚਾਹੀਦਾ, ਕਿਵੇਂ ਕਰਨਾ ਚਾਹੀਦਾ, ਤੇ ਜੇ ਕਾਰ ਚਲਾਉਂਦੇ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਕੁਛ ਦੱਸੋ, ਮੈਂ ਇੰਨੇ ਇੱਕ ਮਿੰਟ ਸੋਚ ਲਾਂ, ਸੋ ਤੁਸੀਂ ਇੰਨੇ ਇੱਕ ਹੋਰ ਗਾਣਾ ਸੁਣੋ ਅਤੇ ਫਿਰ ਮੈਂ ਇਹਦਾ ਤੁਹਾਨੂੰ ਜਵਾਬ ਦਿੰਦਾ।
ये चांद का रोशन चेहरा, जुल्फों का रंग सुनहरा, ये झील सी नीली आंखें, कोई राज है इनमें गहरा। तारीफ करूं क्या उसकी जिसने तुम्हें बनाया। ये चांद सा रोशन चेहरा, जुल्फों का रंग सुनहरा, ये झील सी नीली आंखें, कोई राज है इनमें गहरा। तारीफ करूं क्या उसकी जिसने तुम्हें बनाया। एक चीज कयामत भी है, लोगों से सुना करते थे, तुम्हें देख के मैंने माना, वो ठीक कहा करते थे, वो ठीक कहा करते थे। है चाल में तेरी जालिम, कुछ ऐसी बला का जादू, सवार संभाला दिल को, पर हो के रहा बेकाबू। तारीफ करूं क्या उसकी जिसने तुम्हें बनाया। ये चांद सा रोशन चेहरा, सुल्फों का रंग सुनहरा, ये झील सी नीली आंखें, कोई राज है इनमें गहरा। तारीफ करूं क्या उसकी जिसने तुम्हें बनाया। सुबह किरण की लाली है रंग तेरे गालों का, हर शाम की चादर काली साया है तेरे बालों का। हर सुबह किरण की लाली है रंग तेरे गालों का, हर शाम की चादर काली साया है तेरे बालों का, साया है तेरे बालों का। तू बल खाती एक नदिया, हर मौज तेरी अंगड़ाई।
वेलकम बैक। मैं तुहानू गाने तो पहला कहा सीगा कि भी किसी भाई साहब ने मैनू क्वेश्चन किया सीगा कि मैं सिमरन दे उत्ते गल करां, पाठ दे उत्ते गल करां, भी जिहड़ा पाठ है उन्होंने कहा सी भी किस तरह करना चाहिए, भी चाहे माला फड़ के करो, तुरदे फिरदे करो, रोटी खांदे करो, पै के करो, भी किहड़ा पाठ वधिया है इहदे उत्ते। पर इहदा मतलब नहीं कि मैं जिहड़ा गाना चलाया सी कोई मेरे कोल इत्थे इंटरनेट, पहली गल तां मैनूं इंटरनेट देखण नहीं हुंदा, मेरे दा टेबल साफ पिया। सो मैं चाहुंदा सी भी दो कु मिंट मैं अपने ब्रेन दे विच अखां मीच के बैठा सी भी इहदा आंसर की बनना चाहिए। सो जो मेरे दिमाग दे विच है, मैं आम नॉट ए परफेक्ट, आम जस्ट गैसिंग इट, जिन्नी कि मेरी तुच्छ बुद्धि है उहदे मुताबिक मैं जवाब दिंदा। पहली गल तां इह है वी जिहड़ा सिमरन है उह दुनिया दे विच हर बंदा किसी ना किसी चीज़ का सिमरन करदा है, सिमरन तो बिना दुनिया खाली है। देखो एक जिहड़ा स्टूडेंट है उह अपनी बुक्स का सिमरन करदा है, एक जिहड़ा दुकानदार है वह अपनी दुकान खोलन का सिमरन करता है, भी कोई खंड किन्नी है, घ्यो की है, जो वो बलदा है। जे कोई बंदा नौकरी दा नौकरी वाला भी बंदा सिमरन करता भी किन्ने बजे आना, दफ्तर की है, कुर्सियां कित्थे बैठिया ने। जे कोई पॉलिटिशियन है वो पोलीटिकल एक्टिविटी का हर टाइम कोई ना कोई सोचता रहा बारे। सो जिहड़ी चीज जिहदे बारे असीं गलबात करदे हां, जिवें हुण फॉर एग्जाम्पल मैं कहां मैं रेडियो स्टेशन ते जाणा, ਜਦੋਂ ਮੈਂ ਰੇਡੀਓ ਸਟੇਸ਼ਨ ਕਹਾਂਗਾ ਤਾਂ ਫਿਰ ਮੈਨੂੰ ਯਾਦ ਆਉਣਗੇ ਮਾਈਕ ਜੇ ਪਏ ਨੇ, ਇੱਧਰ ਉੱਧਰ ਪਏ ਨੇ, ਸਾਰਾ ਕੁਝ ਉਹ ਸਿਮਰਨ ਹੈ। ਤੇ ਜਦੋਂ ਹੀ ਮੈਂ ਉਹ ਸਿਮਰਨ ਕਰਦਾ ਤੇ ਨਾਲ ਹੀ ਮੇਰਾ ਧਿਆਨ ਬਣ ਜਾਂਦਾ, ਉਹਦੀ ਫੋਟੋ ਵੀ ਮੇਰੇ ਸਾਹਮਣੇ ਆਉਂਦੀ ਹੈ। ਜਿਵੇਂ ਮੈਂ ਕਹਾਂ ਵੀ ਮੇਰੇ ਦੋ ਬੱਚੇ, ਉਹਨਾਂ ਦਾ ਨਾਂ ਲਵਾਂ ਤੇ ਫੱਟ ਮੇਰੇ ਦਿਮਾਗ ਦੇ ਵਿੱਚ ਪਿਕਚਰ ਆ ਜੂ, ਉਹਨੂੰ ਕਹਿੰਦੇ ਧਿਆਨ ਧਰਨਾ। ਸੋ ਸਿਮਰਨ ਤੇ ਧਿਆਨ ਦੀ ਗੱਠਬੱਜੀ ਵੀ ਹੈ, ਜਿਹੜੀ ਚੀਜ਼ ਅਸੀਂ ਸਿਮਰਨ ਕਰਦੇ ਹਾਂ ਉਹਦਾ ਹੀ ਧਿਆਨ ਸਾਡਾ ਚਲਿਆ ਜਾਂਦਾ। ਜੇ ਹੁਣ ਮੇਰੇ ਸਾਹਮਣੇ ਮੈਂ ਇੱਥੇ ਬੈਠਾ ਖੁੰਜੇ ਦੇ ਵਿੱਚ ਇੱਕ ਕਰੀਮ ਕਲਰ ਦਾ ਸੋਫਾ ਮੈਂ ਕਹਿੰਦਾ ਤੇ ਜਦੋਂ ਹੀ ਮੈਂ ਦੇਖਦਾ ਕਰੀਮ ਕਲਰ ਦਾ ਸੋਫਾ ਨਾਲ ਹੀ ਮੇਰੇ ਦਿਮਾਗ ਦੇ ਵਿੱਚ ਪਿਕਚਰ ਬਣ ਜਾਂਦੀ ਹੈ। ਜੇ ਤੁਸੀਂ ਕਹਿੰਦੇ ਵੀ ਪੀਜ਼ਾ ਖਾਣ ਜਾਣਾ ਲਾਰਜ ਸਾਈਜ਼ ਦਾ ਵੀ ਪਰੌਣੀ ਪਾਈ ਹੋਵੇ ਜਾਂ ਫਲਾਣਾ ਪਾਵੇ ਉਹਦੀ ਤੁਸੀਂ ਦੇਖ ਲਓ, ਜਦੋਂ ਤੁਸੀਂ ਕਹਿੰਦੇ ਪੀਜ਼ਾ ਨਾਲੇ ਮੂੰਹ ਚ ਪਾਣੀ ਆ ਜਾਂਦਾ ਨਾਲੇ ਤੁਹਾਡੀ ਉਹਦੀ ਸ਼ਕਲ ਬਣ ਜਾਂਦੀ ਹੈ ਪੀਜ਼ੇ ਦੀ। ਸੋ ਇਹਨੂੰ ਕਹਿੰਦੇ ਨੇ ਧਿਆਨ ਧਰਨਾ ਵੀ ਜਿਹੜੀ ਚੀਜ਼ ਦਾ ਅਸੀਂ ਸਿਮਰਨ ਕਰਦੇ ਹਾਂ ਇਹ ਆਦਤ ਪਈ ਵੀ ਹੈ ਸਾਡੀ, ਹਰ ਬੰਦਾ ਸਿਮਰਨ ਕਰਦਾ ਰਹਿੰਦਾ ਕੋਈ ਨਾ ਕੋਈ। ਹੁਣ ਜਿਹੜੀ ਗੱਲ ਰੂਹਾਨੀਅਤ ਦੀ ਹੈ ਵੀ ਸਿਮਰਨ ਕਿਸ ਤਰ੍ਹਾਂ ਕਰਨਾ ਚਾਹੀਦਾ, ਮੇਰਾ ਆਂਸਰ ਇਹ ਹੈ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਇਹਦਾ ਮਤਲਬ ਹੈ ਵੀ ਕੁਛ ਨਾ ਕੁਛ ਤਾਂ ਫਾਇਦਾ ਹੋਊਗਾ ਨਾ, ਜੇ ਕਰਾਂਗੇ ਹੀ ਨਹੀਂ ਫਿਰ ਤਾਂ ਕੋਈ ਫਾਇਦਾ ਜ਼ੀਰੋ ਹੈ। ਪਰ ਕਰੋ, ਚੱਲਦੇ ਫਿਰਦੇ ਬੈਠਦੇ ਗੱਲਾਂ ਕਰਦੇ, ਜੇ ਹੁਣ ਗੱਲਾਂ ਕਰਦੇ ਹਾਂ ਉਹਨੂੰ ਨਿੰਦਾ ਚੁਗਲੀ ਨਾਲ ਤਾਂ ਮੱਚ ਬੈਠਾ, ਨਿੰਦਾ ਚੁਗਲੀ ਤੋਂ ਬਚ ਕੇ ਅਸੀਂ ਪਾਠ ਕਰਾਂਗੇ, ਜਿਹੜਾ ਮਰਜ਼ੀ ਨਾਲ ਯਾਦ ਕਰੋ ਉਸੇ ਰੂਪ 'ਚੋਂ ਪ੍ਰਗਟ ਹੋਊਗਾ। ਧੰਨੇ ਭਗਤ ਨੇ ਪੱਥਰ 'ਚੋਂ ਕੱਢਿਆ ਸੀਗਾ। ਤੁਸੀਂ ਇਹ ਗੱਲ ਨਹੀਂ ਹੈ ਵੀ ਜਿਹੜੀਆਂ ਜਿੰਨੇ ਵੀ ਨੇ, ਦੇਖੋ ਜਿੰਨੇ ਵੀ ਧਾਰਮਿਕ, ਮੈਂ ਕੰਟਰਾਡਿਕਟਰੀ ਸਟੇਟਮੈਂਟ ਕੋਈ ਨਹੀਂ ਦੇਣੀ ਵੀ ਸਾਰੇ ਬੰਦੇ ਕਹਿੰਦੇ ਮੈਨੂੰ ਕਰੋ ਮੇਰਾ ਧਿਆਨ ਧਰੋ, ਤੇ ਜਦੋਂ ਨਹੀਂ ਦਿੰਦੇ ਇਹਦੀ ਮਤਲਬ ਬੜੀ ਡੀਪ ਸਟੱਡੀ ਕਰਨ ਦੀ ਲੋੜ ਹੈ। ਮੇਰਾ ਮੁਤਾਬਕ ਇਹ ਆ ਕਿ ਪਰਮਾਤਮਾ ਜਿਹੜਾ ਹੈਗਾ ਕੁੱਲ ਮਾਲਕ, ਉਹ ਤੁਸੀਂ ਜਿਹੜੇ ਮਰਜ਼ੀ ਰੂਪ 'ਚ ਕਰੋ, ਜਦੋਂ ਅੱਖਾਂ ਬੰਦ ਕਰਦੇ ਹੋ ਉਹਦਾ ਆਪਣੇ ਆਪ ਹੀ ਉਹ ਸ਼ਕਲ ਅਖਤਿਆਰ ਕਰ ਲੈਂਦਾ। ਸੋ ਜਿਹੜਾ ਸਿਮਰਨ ਹੈ, ਜਿਵੇਂ ਮਰਜ਼ੀ ਉੱਠਦੇ ਬੈਠਦੇ ਕਰੋ, ਮਾਲਾ ਦਾ ਸਿਮਰਨ ਵੀ ਕਰਨਾ ਵਧੀਆ। ਸਾਡੇ ਇਮਰਾਨ ਖਾਨ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਵੈਰੀ ਜੈਂਟਲਮੈਨ, ਉਹਨਾਂ ਦੇ ਦੇਖੋ ਹੱਥ 'ਚ ਮਾਲਾ ਹੁੰਦੀ ਹੈ, ਖਾਸ ਕਰਕੇ ਅਰੇਬਿਕ ਕੰਟਰੀਜ਼ ਹੁੰਦੇ ਨੇ, ਉਹਨਾਂ ਦੇ ਹੱਥ 'ਚ ਮਾਲਾ ਫੜੀਂਦੇ ਲੋਹੇ ਦੀ, ਉਹ ਹਰ ਵਕਤ ਮਣਕਾਂ ਘਵਾਈ ਜਾਂਦੇ ਨੇ ਵੀ ਉੱਧਰ ਧਿਆਨ ਜਾਊਗੇ। ਠੀਕ ਹੈ, ਸਮਥਿੰਗ ਇਜ਼ ਬੈਟਰ, ਪਰ ਇਹ ਹੁੰਦਾ ਵੀ ਮਣਕਾ ਤਾਂ ਹੱਥ ਨਾਲ ਘੁੰਮੀ ਜਾਂਦਾ ਪਰ ਸਾਡਾ ਧਿਆਨ ਕਿਸੇ ਪਾਸੇ ਹੋਰ ਹੁੰਦਾ। ਇਸੇ ਤਰ੍ਹਾਂ ਜਿਹੜਾ ਸਿਮਰਨ ਹੈ, ਤੁਸੀਂ ਦੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਅਸੀਂ ਡਾਇਨਿੰਗ ਟੇਬਲ ਸਾਰੇ, ਤਾਂ ਹੀ ਕਹਿੰਦੇ ਲੰਚ ਬ੍ਰੇਕ ਹੋ ਗਿਆ ਜੀ, ਡਿਨਰ ਬ੍ਰੇਕ ਹੋ ਗਿਆ ਜੀ, ਲੰਚ ਬ੍ਰੇਕ ਹੁੰਦਾ ਵੀ ਤੂੰ ਆਰਾਮ ਨਾਲ ਬਹਿ ਕੇ ਰੋਟੀ ਛਕ, ਧਿਆਨ ਨਾਲ ਕਰ, ਉਹਦਾ ਆਨੰਦ ਅਲੱਗ ਆਉਂਦਾ। ਤੇ ਜੇ ਅਸੀਂ ਪੂਣੀ ਬਣਾ ਲਾਂਗੇ, ਜਿਵੇਂ ਅਸੀਂ, ਮੈਨੂੰ ਤਾਂ ਯਾਦ ਹੈ ਕਿ ਜਦੋਂ ਕਦੇ ਕਾਰ 'ਚ ਜਾਈਦੀ ਉਦੋਂ ਫਰੈਂਚ ਫਰਾਈਜ਼ ਲੈ ਲਈਦੀ ਹੈ ਜਾਂ ਉਹ ਐਪਲ ਪਾਈ ਲੈ ਲਈਦੀ ਹੈ ਹਾਂਜੀ, ਜਾਂ ਕੋਈ ਹੋਰ ਜਿਹੜੇ ਬੱਚੇ ਕੁਛ ਖਾਂਦੇ ਹੋਣਗੇ ਬਰਗਰ ਬੁਰਗਰ ਜੇ ਲੈ ਲੈਂਦੇ ਨੇ, ਤੇ ਜਦੋਂ ਕਾਰ 'ਚ ਵੱਡੀ ਵੱਡੀ ਬੁਰਕੀ ਬਣਦੀ ਹੈ, ਇੱਧਰੋਂ ਗੱਲ ਜੇ ਤੇ ਬੁੱਲਾਂ ਦੇ ਵਿੱਚ ਉਹ ਕਰੀਮ ਜੀ ਫਸੀ ਹੁੰਦੀ ਹੈ ਚਿੱਟੀ, ਹਾਂਜੀ ਫਰੈਂਚ ਫਾਈ ਪਾਈ ਜਾਂਦੇ ਮੂੰਹ 'ਚ ਪਾਈ ਜਾਂਦੇ, ਉਹ ਕਿਹੜਾ ਆਨੰਦ ਆਉਣਾ। ਜੇ ਆਰਾਮ ਨਾਲ ਟੇਬਲ 'ਤੇ ਬਹਿ ਕੇ ਹੌਲੀ ਹੌਲੀ ਫਰੈਂਚ ਫਾਈ ਖਾਈ, ਨਾਲ ਚਬਾ ਚਬਾ ਕੇ ਖਾਈਏ, ਉਹਦਾ ਆਨੰਦ ਅਲੱਗ ਹੈ। ਜੇ ਜੇ ਰੋਟੀ ਦੇ ਵਿੱਚ ਪੂਣੀ ਬਣਾ ਕੇ ਤੁਰਿਆ ਜਾਈਏ, ਨਾਲੇ ਗੱਲਾਂ ਸੁਣੀਏ, ਨਾਲੇ ਗਾਣੇ ਸੁਣੀਏ, ਡਾਂਸ ਕਰੀ ਚੱਲੀਏ ਹਾਂਜੀ, ਤੇ ਉਹਦਾ ਆਨੰਦ ਉਹਦਾ ਆਨੰਦ ਹੋਊਗਾ ਕਿ ਜਿਹੜਾ ਆਰਾਮ ਨਾਲ ਬਹਿ ਕੇ ਰੋਟੀ ਖਾਵਾਂਗੇ ਉਹਦਾ ਆਨੰਦ ਹੋਊਗਾ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਚੌਂਕੜੀ ਮਾਰ ਕੇ ਇਕਾਗਰ ਚਿੱਤ ਦੇ ਨਾਲ ਧਿਆਨ ਕੰਸੈਂਟਰੇਟ ਕਰਕੇ ਸਿਮਰਨ ਕਰਦੇ ਹਾਂ, ਉਹਦਾ ਆਨੰਦ ਕੋਈ ਅਲੱਗ ਹੀ ਹੁੰਦਾ। ਹਾਂ, ਮਾੜੀ ਕੋਈ ਗੱਲ ਨਹੀਂ, ਜਿਵੇਂ ਵੀ ਹੈ ਕੰਮ ਹੌਲੀ ਹੌਲੀ ਆਪੀ ਜਦੋਂ ਸਵਾਦ ਆਉਣਾ ਸ਼ੁਰੂ ਹੋਜੂਗਾ ਤੇ ਪਤਾ ਲੱਗ ਜੂ ਵੀ ਕਿੱਥੇ ਸਵਾਦ ਜ਼ਿਆਦਾ ਹੁੰਦਾ, ਫਿਰ ਬੰਦੇ ਦਾ ਧਿਆਨ ਉਹ ਐਕਸ਼ਨ ਕਰਨਾ ਸ਼ੁਰੂ ਕਰ ਦੂਗਾ। ਸਿਮਰਨ ਜ਼ਰੂਰ ਕਰੋ, ਪਰਮਾਤਮਾ ਦਾ ਕਰੋ, ਕਿਸੇ ਨਾਮ ਦਾ, ਕਿਸੇ ਕੋਈ ਵੀ ਨਾਮ ਲੈ ਕੇ ਕਰੋ, ਡਜ਼ਨਟ ਮੈਟਰ ਵੀ ਆਪਾਂ ਅੱਲਾ ਅੱਲਾ ਕਰਨਾ ਕਿ ਵਾਹਿਗੁਰੂ ਵਾਹਿਗੁਰੂ ਕਰਨਾ, ਜੋ ਵੀ ਕਰਨਾ ਤੁਸੀਂ ਕਰੋ ਹਾਂਜੀ, ਜਿਹੜੀ ਮਰਜ਼ੀ ਭਾਸ਼ਾ 'ਚ ਕਰੋ। ਜਿਸ ਤਰ੍ਹਾਂ ਭਾਸ਼ਾ ਦਾ ਸਾਨੇ ਬੰਦੇ ਨੇ ਬਣਾਈਆਂ ਵੀ ਆ, ਪਰਮਾਤਮਾ ਦੀ ਕੋਈ ਭਾਸ਼ਾ ਨਹੀਂ, ਦੇਰ ਇਜ਼ ਇਸ ਅਨ ਰਿਟਨ ਐਂਡ ਅਨਸਪੋਕਨ ਲੈਂਗੁਏਜ ਹੈ, ਉਹਦਾ ਕੋਈ ਭਾਸ਼ਾ ਨਹੀਂ ਹੈ ਵੀ ਕੋਈ ਉਰਦੂ 'ਚ ਹੈ ਰੱਬ ਦਾ ਨਾਂ ਜਾਂ ਪੰਜਾਬੀ 'ਚ ਹੈ ਜਾਂ ਅੰਗਰੇਜ਼ੀ 'ਚ ਹੈ ਜਾਂ ਕਿਸੇ ਹੋਰ ਭਾਸ਼ਾ ਫਾਰਸੀ ਦੇ ਵਿੱਚ, ਨਹੀਂ, ਉਹ ਤਾਂ ਲੈਂਗੁਏਜ ਆਫ ਲਵ ਹੈ, ਪਿਆਰ ਹੈ। ਪਿਆਰ ਨੂੰ ਜੇ ਹੁਣ ਤੁਸੀਂ ਕਹੋਗੇ ਪਿਆਰ, ਜਾਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ ਤਾਂ ਹਸਬੈਂਡ ਵਾਈਫ ਨੂੰ ਪਿਆਰ ਕਰਦੀ ਹੈ, ਜਾਂ ਵਾਈਫ ਹਸਬੈਂਡ ਨੂੰ ਪਿਆਰ ਕਰਦਾ, ਉਹ ਕਿਸ ਤਰ੍ਹਾਂ ਐਕਸਪ੍ਰੈਸ ਕਰਨਗੇ? ਉਹਨੂੰ ਤਾਂ ਐਕਸਪ੍ਰੈਸ ਨਾ, ਉਹ ਅੰਦਰੋਂ ਹੀ ਉੱਠਦਾ ਪਿਆਰ ਹਾਂਜੀ। ਸੋ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਜਿਹੜਾ ਹੈਗਾ ਨਾਂ, ਸੱਚਾ ਨਾਂ ਹੈ, ਉਹ ਲਵ ਹੈ, ਉਹ ਕਿਸੇ ਵੀ ਭਾਸ਼ਾ 'ਚ ਕੀਤਾ ਜਾਂਦਾ। ਜਦੋਂ ਅਸੀਂ ਭਾਸ਼ਾ ਦੀ ਸਾਨੂੰ ਜਦੋਂ ਪ੍ਰੋਬਲਮ ਆਉਂਦੀ ਹੈ, ਉਹਦੇ ਕਰਕੇ ਅਸੀਂ ਸੋਚਦੇ ਕਿ ਮੇਰੇ ਵਾਲਾ ਰੱਬ ਹੀ ਠੀਕ ਹੈ, ਦੂਜੇ ਦਾ ਗਲਤ ਹੈ, ਕਿਉਂਕਿ ਵੀ ਮੇਰੀ ਭਾਸ਼ਾ 'ਚ ਹੀ ਹੁੰਦਾ, ਭਾਸ਼ਾ ਭੂਸ਼ਾ ਕੋਈ ਨਹੀਂ ਹੈ, ਉਹਦਾ ਮੀਨਿੰਗ ਸੇਮ ਹੀ ਨਹੀਂ, ਅਸੀਂ ਉਸ ਅਲਟੀਮੇਟ ਰਿਐਲਿਟੀ ਨੂੰ, ਉਸ ਅਲਟੀਮੇਟ ਪਾਵਰ ਨੂੰ ਯਾਦ ਕਰ ਰਹੇ ਹਾਂ ਹਾਂਜੀ। ਸੋ ਜੇ ਰੱਬ ਕਹਿਲਾਂਗੇ, ਵਾਹਿਗੁਰੂ ਕਹਿਲਾਂਗੇ, ਅੱਲਾ ਕਹਿਲਾਂਗੇ, ਕੁਛ ਵੀ ਕਹਿ ਲਓ, ਯਾਵੇ ਕਹਿਲਾਂਗੇ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਡੀ ਇਹ ਮੂਰਖਤਾ ਹੀ ਆ ਜਦੋਂ ਅਸੀਂ ਕਹਿੰਦੇ ਹਾਂ ਵੀ ਨਹੀਂ 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 ਆਹ ਹੀ ਠੀਕ ਹੈ, ਕਿਉਂਕਿ ਸਾਨੂੰ ਨੌਲੇਜ ਨਹੀਂ ਪਤਾ ਹਾਂਜੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ ਕਿ ਕਿਸੇ ਬੰਦੇ ਦੀ ਬਰਾਤ ਗਈ, ਪਿੰਡ ਦਾ ਇੱਕ ਬੰਦਾ ਸੀ ਚੌਧਰੀ ਹਾਂਜੀ, ਹੁਣ ਤਾਇਆ ਕਹਿੰਦੇ ਹੁੰਦੇ ਸੀਗੇ, ਉਹ ਉਹਨੂੰ ਲਿਜਾਂਦੇ ਜ਼ਰੂਰ ਸੀ ਵੀ ਕੋਈ ਵਧੀਆ ਗੱਲ ਕਰੂਗਾ, ਹੈ ਨਾ, ਵੀ ਉਹ ਨਾਰਾਜ਼ ਹੋ ਜਾਂਦਾ ਸੀ ਛੇਤੀ। ਉਹਨੂੰ ਕੋਈ ਮੁੰਡੇ ਦਾ ਵਿਆਹ ਸੀਗਾ, ਉਹਨੂੰ ਕਹਿੰਦੇ ਤਾਇਆ ਤੂੰ ਵੀ ਵਿਆਹ ਚੱਲੋ, ਕਹਿੰਦਾ ਮੈਂ ਨਹੀਂ ਕਾਕਾ ਜਾਣਾ, ਕਹਿੰਦੇ ਨਹੀਂ ਤੂੰ ਚੱਲ, ਤੇਰੀ ਪੂਰੀ ਸੇਵਾ ਕਰਾਂਗੇ। ਉਹ ਕਹਿੰਦਾ ਪੁੱਛਦਾ ਤਾਂ ਉੱਥੇ ਕੋਈ ਨਹੀਂ ਯਾਰ, ਹੈ ਨਾ, ਉਹ ਕਹਿੰਦੇ ਨਹੀਂ ਪੂਰੀ ਤੇਰੀ ਸੇਵਾ ਕਰਾਂਗੇ, ਤੈਨੂੰ ਦਾਰੂ ਸਿੱਕਾ ਵੀ ਪਿਲਾਵਾਂਗੇ, ਜਿੰਨਾ ਮਰਜ਼ੀ ਚੱਲ, ਹੁਣ ਤੂੰ ਮੇਰੇ ਕੋਲ ਚਲਿਆ ਗਿਆ ਜੀ, ਚਾਦਰਾ ਚੂਦਰਾ ਪਾ ਕੇ ਵਧੀਆ। ਅਤੇ ਦੋ ਕੁ ਪੈਗ ਮਾਰੇ ਉਹਨੇ ਮੋਟੇ, ਅਤੇ ਜਦੋਂ ਕੁੜੀ ਵਾਲਿਆਂ ਦੇ ਘਰ ਗਏ ਅਤੇ ਕੁੜੀ ਵਾਲਿਆਂ ਦੇ ਜਿਹੜੇ ਉਹਦਾ ਕੁੜੀ ਦਾ ਫਾਦਰ ਸੀਗਾ ਜਾਂ ਉਹਦਾ ਕੋਈ ਰਿਸ਼ਤੇਦਾਰ ਸੀ, ਉਹਨੂੰ ਕਹਿੰਦੇ ਜੀ ਇਹ ਸਾਡੇ ਤਾਇਆ ਜੀ ਨੇ, ਅਤੇ ਉਹਨਾਂ ਦੀ ਇਹਨਾਂ ਦੀ ਪੂਰਾ ਖਿਆਲ ਰੱਖਣਾ, ਇਹਨਾਂ ਨੂੰ ਨਾਲ ਦੀਆਂ ਜੋ ਮੰਗਦੇ ਇਹਨਾਂ ਨੂੰ ਦਿਓ। ਜੇ ਪੈਕ ਪਾਉਂਦੇ ਨੇ ਇੱਕ ਦਿਨ ਦੇ ਮੋਟਾ ਪੈਕ ਦੀ, ਉਹਨੇ ਛੋਟੇ ਛੋਟੇ ਪੈਕ ਨਾਲ ਕੁਛ ਨਹੀਂ ਬਣਨਾ, ਦੀ ਚੰਗੀ ਸਿਹਤ ਹੈ। ਜੇ ਤੁਸੀਂ ਕਹੋਗੇ ਐਵੇਂ ਚਮਚੇ ਦੇ ਨਾਲ ਪਾ ਦਿਓਗੇ, ਇਹਨੂੰ ਗਲਾਸ ਭਰ ਕੇ ਦਿਓ ਪਟਿਆਲਾ ਸ਼ਾਹੀ ਪੈਗ, ਹਾਂਜੀ ਉਹ ਕਹਿੰਦੇ ਠੀਕ ਹੈ। ਉਹ ਦੋ ਕੁ ਪੈਗ ਪੀਤੇ ਤੇ ਤਾਇਆ ਜੀ ਹੋ ਗਏ TT4 ਤੇ ਉਹ ਆਗਨੇ ਨੂੰ ਵੇਟਰ ਆਇਆ, ਉਹਨੇ ਪੁੱਛਿਆ ਵੀ ਹਾਂਜੀ ਕੀ ਖਾਓਗੇ ਤੁਸੀਂ, ਰਾਈਸ ਖਾਓਗੇ ਕਿ ਮਿਕਸ ਵੈਜੀਟੇਬਲ ਖਾਓਗੇ। ਉਹ ਕਹਿੰਦਾ ਉਹਨੇ ਪਲੇਟ ਜੀ ਰੱਖੀ ਸੀ, ਕਹਿੰਦਾ ਉਹਨੇ ਵੀ ਕਹਿੰਦਾ ਰਾਈਸ ਲਿਆ ਫਿਰ, ਕਹਿੰਦਾ ਰਾਈਸ, ਕਹਿੰਦਾ ਚੱਲ ਜਿਹਦੀ ਬਰਾਤ 'ਚ ਜਾਂਦੇ ਹਾਂ ਉਹ ਚੌਲ ਖਵਾਉਂਦੇ ਕਿ ਰੋਟੀ ਖਵਾਉਂਦੇ ਕਿ ਕੁਛ ਨਾ, ਰਾਈਸ ਨਵੀਂ ਚੀਜ਼ ਆ, ਰਾਈਸ ਕਰਨੇ ਆ। ਉਹ ਕਹਿੰਦਾ ਠੀਕ ਹੈ, ਫਿਰ ਸਬਜ਼ੀ ਕਿਹੜੀ ਲਾਉਂਗੇ? ਕਹਿੰਦਾ ਮਿਕਸ ਵੈਜੀ ਲਾਉਂਗੇ ਕਿ ਮਟਰ ਪਨੀਰ ਲਾਉਂਗੇ ਕਿ ਛੋਲੇ ਲਾਉਂਗੇ ਕਿ ਦਾਲ ਮੱਖਣੀ ਲਾਉਂਗੇ? ਉਹ ਕਹਿੰਦਾ ਦਾਲ ਮੱਖਣੀ ਵੀ ਖਾਧੀ ਆ ਯਾਰ, ਛੋਲੇ ਵੀ ਖਾਧੇ ਨੇ, ਸ਼ਾਹੀ ਪਨੀਰ ਵੀ ਖਾਧਾ, ਚਿਕਨ ਕਰੀ ਵੀ ਖਾਧੀ ਆ, ਬਟਰ ਚਿਕਨ ਵੀ ਖਾਧਾ, ਆ ਤੂੰ ਮਿਕਸ ਵੈਜੀਟੇਬਲ ਲਿਆ, ਇਹ ਕੀ ਸਾਲੀ ਨਵੀਂ ਬੁਲਾਇਆ। ਉਹ ਮਿਕਸ ਵੈਜੀਟੇਬਲ ਆਰਡਰ ਲੈ ਕੇ ਚਲਿਆ ਗਿਆ, ਲਿਆ ਕੇ ਉਹਨੇ ਰੱਖਤਾ। ਉਹ ਕਹਿੰਦਾ ਤੂੰ ਮੈਨੂੰ ਸਾਰਾ ਮੂਰਖ ਬਣਾਉਣਾ, ਮੈਂ ਤੈਨੂੰ ਰਾਈਸ ਕਿਹਾ, ਤੂੰ ਕਹਿੰਦਾ ਜੀ ਮੈਂ ਰਾਈਸ ਲੈ ਕੇ, ਤਾਂ ਚੌਲ ਪਏ ਨੇ, ਤੂੰ ਆ ਮਿਕਸ ਵੈਜੀਟੇਬਲ ਸਾਰੀਆਂ ਸਬਜ਼ੀਆਂ ਰਲੀਆਂ ਹੋਈਆਂ ਨੇ ਕਰਤੀਆਂ, ਹਾਂਜੀ। ਅਤੇ ਉਹ ਜਦੋਂ ਰੌਲਾ ਪਾਉਣ ਲੱਗਿਆ, ਕੁਛ ਉਹਦੇ ਚੜ੍ਹੀ ਵੀ ਸੀ, ਉਹ ਮੁੰਡਾ ਭੱਜ ਗਿਆ, ਕਹਿੰਦਾ ਤਾਇਆ ਜੀ ਕੀ ਹੋਇਆ? ਕਹਿੰਦਾ ਯਾਰ ਮੈਨੂੰ ਮੂਰਖ ਬਣਾਉਂਦੇ ਨੇ, ਕਹਿੰਦਾ ਮੈਨੂੰ ਕਹਿੰਦਾ ਕੀ ਖਾਓਗੇ, ਚੌਲ ਖਾਓਗੇ, ਉਹ ਖਾਓਗੇ, ਬਹੁਤ ਖਾਓਗੇ, ਮੈਂ ਕਿਹਾ ਰਾਈਸ ਦਿਓ, ਕਹਿੰਦਾ ਲਿਆ ਕੇ ਚੌਲ ਜੇ ਰੱਖਤੇ ਮੇਰੇ ਮੂਹਰੇ, ਅਤੇ ਕਹਿੰਦਾ ਮੈਂ ਮਿਕਸ, ਕਹਿੰਦਾ ਤਾਇਆ ਜੀ ਚੌਲਾਂ ਨੂੰ ਹੀ ਮੈਂ ਕਹਿੰਦੇ ਨੇ ਰਾਈਸ ਕਹਿੰਦੇ ਨੇ, ਕਿਉਂਕਿ ਉਹਨੂੰ ਪਤਾ ਨਹੀਂ ਸੀਗਾ। ਸੋ ਇਸ ਕਰਕੇ ਉਹਦਾ ਉੱਥੇ ਹਾਸਾ ਪਿਆ। ਸੋ ਇਸੇ ਤਰ੍ਹਾਂ ਸਾਡਾ, ਸਾਨੂੰ ਪਤਾ ਤਾਂ ਹੈ ਨਹੀਂ ਲੱਗਦਾ ਵੀ ਅੱਲਾਹ ਹੈ ਕਿ ਵਾਹਿਗੁਰੂ ਹੈ ਕਿ ਪਰਮਾਤਮਾ ਹੈ ਕਿ ਰਾਮ ਹੈ ਕਿ ਰਹੀਮ ਹੈ, ਉਹਨੂੰ ਕਿਸੇ ਵੀ ਨਾਂ ਨਾਲ, ਸਾਰੇ ਇੱਕੋ ਹੀ ਪਾਵਰ ਨੂੰ ਕਹਿੰਦੇ ਨੇ। ਪਾਵਰ ਜਿਹੜੀ ਆ, ਜਿਹਨੇ ਸਾਰੀ ਕਾਇਨਾਤ ਨੂੰ ਪੈਦਾ ਕੀਤੀ ਹੈ, ਉਹਦਾ ਕੋਈ ਵੀ ਨਾਂ ਰੱਖ ਦਿਓ। ਸੋ ਅਸੀਂ ਉਸ ਪਾਵਰ ਦੇ ਵਿੱਚ ਵਿਸ਼ਵਾਸ ਕਰਨਾ, ਜਿਹੜੀ ਸਾਡੀ ਆਤਮਾ ਛੋਟੀ ਜੀ ਉਹਦੇ ਵਿੱਚ ਹੀ ਜਾ ਕੇ ਮਰਜ਼ ਹੋਣੀ ਹੈ ਅਤੇ ਘੁੰਮਣ ਘੇਰੀਆਂ ਤੁਰੀ ਫਿਰਦੀ ਹੈ। ਸੋ ਇਸ ਕਰਕੇ ਇੱਕ ਮੈਨੂੰ ਗੱਲ ਤੁਕ ਯਾਦ ਆਉਂਦੀ ਰਹਿ ਗਈ, ਜਿਵੇਂ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ, ਸਾਡੇ ਸਰੀਰ ਦੇ ਵਿੱਚ ਹਰ ਪਰਮਾਤਮਾ ਦਾ ਮੰਦਰ ਹੈ, ਹਰਿਮੰਦਰ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੇ ਗੁਣ ਨੇ, ਜਿਊਲਸ ਨੇ, ਹੈ ਨਾ ਜੀ। ਇਸ ਗੁਫਾ ਮੇ ਅਖੁੱਟ ਭੰਡਾਰਾ, ਤਿਸ ਵਿੱਚ ਬਸੈ ਹਰ ਅਲਖ ਪਾਰਾ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ। ਸੋ ਇਸੇ ਤਰ੍ਹਾਂ ਹੀ ਕਿਹਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਮੀਨਸ ਪਰਮਾਤਮਾ, ਉਸ ਪਾਵਰ ਦਾ ਜਿਹਨੇ ਵੀ ਭੇਦ ਪਾਇਆ, ਰਾਹ ਖੋਜਿਆ ਆਪਣੇ ਅੰਦਰ ਦਾ, ਉਹਨੂੰ ਆਪਣੇ ਅੰਦਰੋਂ ਲੱਭਣਾ ਪਊ, ਆਪਣੇ ਅੰਦਰੋਂ ਜਿਹਨੇ ਵੀ ਲੱਭਿਆ, ਉਹਨੂੰ ਪਰਮਾਤਮਾ ਆਪਣੇ ਅੰਦਰੋਂ ਲੱਭਿਆ, ਉਹ ਬਾਸੀ ਹੈ ਸੁੱਖ ਮੰਦਰ ਦਾ, ਉਹ ਕਿੱਥੋਂ ਵਗੈਰਾ ਸੁੱਖਾਂ ਦਾ ਮੰਦਰ ਹੈ, ਜਿਹਦੇ ਸੁੱਖਣ ਮਨ ਦਾ ਮੰਦਰ ਹੈ, ਜਿੱਥੇ ਕੋਈ ਵੀ ਆਲਵੇਜ਼ ਹੈਪੀਨੈਸ, ਸੱਚਿਤ ਆਨੰਦ ਹੈ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਉਦੋਂ ਜਦੋਂ ਉਸ ਪਰਮਾਤਮਾ ਨੂੰ ਤੁਸੀਂ ਅੰਦਰੋਂ ਲੱਭ ਲਿਆ, ਫਿਰ ਤੁਹਾਨੂੰ ਨਸ਼ਾ ਇੱਕ ਅਜਿਹਾ ਆਊਗਾ ਜਿਹਨੂੰ ਕਹਿੰਦੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਸੋ ਉਹ ਨਸ਼ਾ ਹੋਊਗਾ, ਜਿਹੜੀ ਆ ਬੋਤਲ ਜੀ ਪੀਂਦੇ ਹਾਂ ਨਾ ਅਸੀਂ, ਦੋ ਬੋਤਲਾਂ ਵੀ ਪੀ ਲੈਂਦੇ ਹਾਂ ਤਾਂ ਵੀ ਕੋਈ ਫਰਕ ਨਹੀਂ, ਸਵੇਰੇ ਸਰੀਰ ਟੁੱਟਿਆ ਪਿਆ ਹੁੰਦਾ, ਹਾਂਜੀ। ਜੇ ਕਦੇ ਉਹ ਬੋਤਲ ਆਪਣਾ ਰੰਗ ਦਿਖਾ ਦੇ ਤਾਂ ਸਰੀਰ ਜਿਹੜੀ ਪੁਲਿਸ ਸਟੇਸ਼ਨ ਦੇ ਉੱਤੇ ਬੈਠਾ ਹੁੰਦਾ ਬੰਦ ਬਾਹਾਂ ਬੰਨੀ। ਸੋ ਇਸ ਕਰਕੇ ਉਹ ਨਸ਼ਾ ਤਾਂ ਟੈਂਪਰਰੀ ਹੈ, ਪਰ ਜਿਹੜਾ ਨਸ਼ਾ ਨਾਮ ਦੇ ਵਿੱਚ ਹੈ, ਪਰਮਾਤਮਾ ਦੇ ਵਿੱਚ ਹੈ, ਭਜਨ ਸਿਮਰਨ ਦੇ ਵਿੱਚ ਹੈ, ਉਹ ਜਿਹਨੂੰ ਆਨੰਦ ਆਵੇ ਨਾ, ਉਹ ਫਿਰ ਹਮੇਸ਼ਾ ਹਮੇਸ਼ਾ ਲਈ ਉਹਦਾ ਜਿਹੜਾ ਸਵਾਦ ਹੈ ਨਾ, ਉਹ ਅਲੱਗ ਹੀ ਹੈ। ਜਿਸ ਤਰ੍ਹਾਂ ਗੁੰਗੇ ਨੂੰ ਗੁੜ ਦੇ ਦਿਓ ਨਾ, ਗੁੰਗੇ ਨੂੰ ਪੁੱਛੋ ਵੀ ਗੁੜ ਦਾ ਸਵਾਦ ਕੀ ਹੈ, ਜਾਂ ਲੱਡੂ ਖਾ ਲਓ, ਲੱਡੂ ਆਪਾਂ ਕਹਿੰਦੇ ਮਿੱਠਾ, ਪਰ ਮਿੱਠਾ ਕਹਿੰਦੇ ਕਿਹਨੂੰ ਨੇ, ਉਹ ਸਵਾਦ ਜਦੋਂ ਚੱਖਦੇ ਆ ਨਾ ਫਿਰ ਹੀ ਪਤਾ ਲੱਗਦਾ ਵੀ ਇਹ ਆਹ ਨੂੰ ਮਿੱਠਾ ਕਹਿੰਦੇ ਆ। ਉਂਝ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਮਿੱਠੇ ਨੂੰ, ਕਦੇ ਅੱਜ ਤੱਕ ਐਕਸਪਲੇਨ ਕੀਤਾ? ਕਿਸੇ ਨੂੰ ਰੰਗ ਪੁੱਛੋ ਰੈੱਡ ਕਿਹਨੂੰ ਕਹਿੰਦੇ, ਬਲੈਕ ਕਿਹਨੂੰ ਕਹਿੰਦੇ ਨੇ, ਬਲੈਕ ਬਲੈਕ ਹੈ, ਪਰ ਉਹ ਸਾਨੂੰ ਪਤਾ ਹੈਗਾ ਕਿਹਨੂੰ ਕਹਿੰਦੇ ਨੇ, ਮਹਿਸੂਸ ਕਰ ਸਕਦੇ ਹਾਂ ਪਰ ਉਹਦੀ ਡੈਫੀਨੇਸ਼ਨ ਕੋਈ ਨਹੀਂ। ਸੋ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਉਹਦੀ ਕੋਈ ਡੈਫੀਨੇਸ਼ਨ ਨਹੀਂ ਸਾਨੂੰ ਕਿਸੇ, ਮਤਲਬ ਮੈਂ ਤਾਂ ਦੇਸੀ ਤਰੀਕੇ ਨਾਲ ਕਹਿੰਦਾ, ਜੋ ਮਰਜ਼ੀ ਹੋ ਜਾਵੇ, ਚੰਗਾ ਹੋਵੇ, ਮਾੜਾ ਆਵੇ, ਹਨੇਰੀ ਆਵੇ, ਤੂਫਾਨ ਆਵੇ, ਜੋ ਮਰਜ਼ੀ ਆਵੇ, 10 ਮਿੰਟ, 5 ਮਿੰਟ, 2 ਮਿੰਟ, 1 ਮਿੰਟ, ਘੰਟਾ, 2 ਘੰਟੇ, ਜਦੋਂ ਵੀ, ਇਹ ਵੀ ਨਹੀਂ ਹੈ ਚੌਂਕੜੀ ਮਾਰਨੀ ਹੈ, ਲੱਤਾਂ ਸਿੱਧੀਆਂ ਨਹੀਂ ਹੁੰਦੀਆਂ, ਬਿੰਗੀਆਂ ਹੁੰਦੀਆਂ, ਕੁਰਸੀ 'ਤੇ ਬੈਠੋ, ਕਿਤੇ ਬੈਠੋ, ਅੱਖਾਂ ਮੀਚ ਕੇ ਥੋੜ੍ਹੀ ਮੋਟੀ ਇੰਨੀ ਤਾਂ ਗੱਲ ਕਰੋ ਵੀ ਆੜੀ ਮੇਰੀ ਆਤਮਾ ਜਿਹੜੀ, ਜਿਹਦੀ ਬੋਲਤੀ ਬੰਦ ਹੋ ਜਾਣੇ, ਫਿਰ ਚੱਕ ਕੇ ਘਰਦਿਆਂ ਨੇ ਵੀ, ਘਰ ਵਾਲੀ ਨੇ ਵੀ ਨਹੀਂ 5 ਮਿੰਟ ਲਾਉਣੇ, ਉਹੀ ਤੁਹਾਡੀ ਭੂਤ ਬਣ ਜਾਣਾ ਸਰੀਰ ਆ ਜਿਹੜਾ ਮੈਂ ਬੋਲਦਾ, ਹਾਂਜੀ, ਉਹਦੀ ਚੱਕ ਕੇ ਫਿਊਨਰਲ ਹੋਮ 'ਚ ਲੈ ਜਾਣਾ। ਸੋ ਇਸ ਕਰਕੇ ਜਿਹੜੀ ਚੀਜ਼ ਨਿਕਲਦੀ ਹੈ ਉਹਨੂੰ ਪੁੱਛੋ ਦੱਸ ਵੀ ਤੂੰ ਕਿੱਥੋਂ ਆਈ ਹੈ, ਤੂੰ ਕਿੱਧਰ ਜਾਣਾ, ਕਿੱਥੇ ਜਾਣਾ, ਤੇਰਾ ਦੱਸ ਕੀ ਤੇਰਾ ਠਿਕਾਣਾ, ਵੀ ਤੂੰ ਕਿੱਥੋਂ ਆਇਆ, ਮੈਂ ਕੀ ਚੀਜ਼ਾਂ ਜੰਮਿਆ ਕਲਿਆ, ਵਿਆਹ ਕਰਾਲੇ, ਬੱਚੇ ਜੰਮਤੇ, ਆ ਚਿੱਟੇ ਜੇ ਵਾਲ ਆ ਗਏ, ਲੱਤਾਂ ਗੋਡੇ ਦੁਖਣ ਲੱਗ ਗਏ, ਵੀ ਹੁਣ ਜਾਣਾ ਕਿੱਥੇ ਆਪਾਂ? ਸੋ ਹੁਣ ਤਾਂ ਬੜਾ ਮੋਟਾ ਪਛਾਣ ਤਾਂ ਕਰੀਏ ਵੀ ਤੂੰ ਆਇਆ ਕਿੱਥੋਂ ਅਤੇ ਜਾਣਾ ਕਿੱਧਰ ਹੈ, ਇਸ ਗੱਲ ਦੀ ਥੋੜ੍ਹੀ ਜਿਹੀ ਪਹਿਚਾਣ ਆਪਾਂ ਕਰੀਏ, ਉਹ ਪੁੱਛੀਏ, ਉਹ ਅੰਦਰੋਂ ਹੀ ਜਵਾਬ ਦਿਓ। ਜਦੋਂ ਅਸੀਂ ਬਾਹਰੋਂ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਤਾਬਾਂ 'ਚ, ਉਹ ਸਾਨੂੰ ਸਿੰਬੋਲਿਕ ਗੱਲਾਂ ਦੱਸ ਦਿੰਦੇ ਨੇ, ਪਰ ਜੇ ਪੱਕਾ ਗਿਆਨ ਲੈਣਾ ਉਹਦੇ ਲਈ ਸਾਨੂੰ ਅੰਦਰ ਚੌਂਕੜੀ ਮਾਰਨੀ ਪੈਂਦੀ ਹੈ। ਸੋ ਚੌਂਕੜੀ ਮਾਰ ਕੇ ਜੋ ਤੁਸੀਂ ਆਨੰਦ ਲੈਂਦੇ ਹੋ ਨਾ, ਤੇ ਐਵੇਂ ਤਾਂ ਨਹੀਂ ਕੋਈ ਰਿਸ਼ੀ ਪੀਰ ਪੈਗੰਬਰ ਜਿਨ੍ਹਾਂ ਨੇ ਗੁਰੂ ਸਾਹਿਬਾਨ ਨੇ ਕਿੰਨੇ ਕਿੰਨੇ ਚਿਰ ਅਰਦਾਸਾਂ ਕੀਤੀਆਂ, ਕਈ ਪੁੱਠੇ ਵਾਲ ਨੇ ਕਿੱਲੀ ਆਪਣੇ ਕੇਸ ਬੰਨ ਕੇ ਵੀ ਕਿੱਲੀ ਨਾਲ ਬੰਨ ਲੈਂਦੇ ਸੀਗੇ, ਬਾਬਾ ਫਰੀਦ ਪੁੱਠਾ ਲਮਕ ਰਿਹਾ ਕਿੰਨਾ ਚਿਰ, ਤਪੱਸਿਆ ਕਰਕੇ ਹੀ ਕੁਛ ਮਿਲਦੀ ਹੈ, ਜਿਸ ਤਰ੍ਹਾਂ ਮਿਹਨਤ ਕਰਕੇ ਸਾਨੂੰ ਡਿਗਰੀਆਂ ਮਿਲਦੀਆਂ। ਇਸ ਤਰ੍ਹਾਂ ਜੇ ਕੋਈ ਅਸੀਂ ਰੱਬ ਦਾ ਭੇਦ ਪਾਉਣਾ ਤਾਂ ਉਹ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਅੰਦਰ ਮਿਹਨਤ ਕਰਨੀ ਪੈਂਦੀ ਹੈ। ਜਦੋਂ ਅਸੀਂ ਅੰਦਰੋਂ ਮਿਹਨਤ ਕਰ ਲਾਂਗੇ ਤਾਂ ਉਹ ਆਨੰਦ ਡਿਫਰੈਂਟ ਆਊਗਾ। ਦੁਨੀਆਂ ਦੇ ਵਿੱਚ ਅਜਿਹੇ ਬਹੁਤ ਵਿਅਕਤੀ ਨੇ ਬਜਾਇ ਨਿੰਦਿਆ ਚੁਗਲੀ ਕਰਨ ਦੇ, ਐਵੇਂ ਆਦਮੀ ਘਰ ਵਾਲੀ ਤੇ ਰੋਹ ਮਾਰੇ, ਘਰ ਵਾਲੀ ਆਦਮੀ ਤੇ ਰੋਹ ਮਾਰੇ, ਐਵੇਂ ਨਫ਼ਰਤਾਂ ਪੈਦਾ ਕੀਤੀਆਂ ਨੇ। ਗੱਲ ਕੱਢਣ ਪਾਉਣ ਨੂੰ ਕੁਛ ਨਹੀਂ, ਆਰਗੂਮੈਂਟ ਜਿੰਨੇ ਮਰਜ਼ੀ ਕਰੀ ਚਲੋ। ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਕੰਪਨੀ 'ਚ ਬੈਠ ਕੇ, ਦੇ ਡੋਂਟ ਵਾਂਟ ਟੂ ਲਿਸਨ ਐਨੀਥਿੰਗ। ਮੈਨੂੰ ਗੱਲ ਯਾਦ ਹੈ ਵੀ ਇੱਕ ਸਾਡੇ ਫਰੈਂਡ ਨੇ, ਉਹਨਾਂ ਦੀ ਆਦਤ ਹੈ ਪੱਕੀ, ਉਹਨਾਂ ਨੇ ਗੱਲ ਕ੍ਰਿਟੀਸਾਈਜ਼ ਕੱਟਣੀ ਕੱਟਣੀ ਹੈ, ਜਿਹਨੂੰ ਪੰਜਾਬੀ ਕਹਿੰਦੇ ਨੇ ਗੱਲ। ਉਹਨਾਂ ਨੂੰ ਪੁੱਛ ਲਓ ਨਾ ਵੀ ਜੇ ਸਾਹਮਣੇ ਨੋਟ ਰੱਖੇ ਹੋਣਗੇ, ਜੇ ਫਰਕੋ ਡੱਬੇ ਪਏ ਨੇ, ਉਹਨਾਂ ਨੂੰ ਕਹੋ ਵੀ ਇਹ ਸ਼ੈਲਫ ਦੇ ਉੱਤੇ 12 ਡੱਬੇ ਪਏ ਨੇ, ਕਹਿੰਦੇ ਨਹੀਂ 12 ਨਹੀਂ ਇੱਕ ਦਰਜਨ ਹੈ। ਹੁਣ ਪੁੱਛੇ ਦਰਜਨ ਤੇ 12 ਚ ਕੀ ਫਰਕ ਹੈ, ਕਿਉਂਕਿ ਉਹਦੀ ਗੱਲ ਕੱਟਣੀ ਸੀ। ਸੋ ਇਹ ਬੰਦਿਆਂ ਦੀ ਨੇਚਰ ਹੁੰਦੀ ਹੈ। ਕੰਪਨੀ 'ਚ ਬੈਠ ਕੇ ਸਿੱਖੋ ਵੀ ਕੀ ਕਰਨਾ, ਦੂਜੇ ਦੀ ਗੱਲ ਕਹੋ, ਸੁਣੋ, ਆਪਦੀ ਗੱਲ ਕਹੋ। ਜ਼ਰੂਰੀ ਨਹੀਂ ਹਰ ਗੱਲ ਕੱਟਣੀ, ਕੱਟ ਕੇ ਤੁਹਾਡੀ ਕੋਈ ਜ਼ਿਆਦਾ ਪਰਸਨੈਲਿਟੀ ਨਹੀਂ ਬਣਦੀ, ਆਪਣੇ ਆਪ ਦੀ ਕੋਈ ਹਰ ਬੰਦੇ ਦੇ ਵਿੱਚ, ਹਰ ਫੀਲਡ ਦੇ ਵਿੱਚ ਬੰਦਾ ਆਪਣੇ ਆਪਣੇ ਫੀਲਡ 'ਚ ਐਕਸਪਰਟ ਹੋ ਸਕਦਾ, ਪਰ ਜੇ ਟੋਠਾ ਪਾ ਲਓਗੇ ਕਿ ਮੈਨੂੰ ਦੁਨੀਆਂ ਭਰ ਦੀ ਨੌਲੇਜ ਹੈ, ਇਹ ਗਲਤ ਹੈ, ਈਗੋ ਦੀ ਨਿਸ਼ਾਨੀ ਹੈ। ਸੋ ਆਪਣੀ ਈਗੋ ਨੂੰ ਅਸੀਂ ਥੋੜ੍ਹਾ ਮੋਟਾ ਕੰਟਰੋਲ ਕਰੀਏ, ਥੋੜ੍ਹੀ ਜਿਹੀ ਰਿਸਪੈਕਟ ਕਰੀਏ ਦੂਜੇ ਦੀ ਵੀ। ਹਰ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦੇ ਨੇ, ਇਸੇ ਤਰ੍ਹਾਂ ਹੀ ਜਿਹੜਾ ਗੁਣਾਂ ਦਾ ਭੰਡਾਰ ਹੈ ਪਰਮਾਤਮਾ, ਉਹਦੇ ਵੱਲ ਵੀ ਅਸੀਂ ਥੋੜ੍ਹੀ ਤਵੱਜੋ ਦਿਆ ਕਰੀਏ। ਪਿੱਠ ਨਾ ਕਰੋ ਵੀ ਜਦੋਂ ਕੋਈ ਵਿਪਤਾ ਪਵੇ, ਜਿਵੇਂ ਕਹਿੰਦੇ ਨੇ ਨਾ, ਦੁੱਖ ਮੇਂ ਸਿਮਰਨ ਸਭ ਕਰੇ, ਸੁੱਖ ਮੇਂ ਕਰੇ ਨਾ ਕੋਏ, ਜੋ ਦੁੱਖ ਮੇਂ ਸਿਮਰਨ ਕਰੇ ਸੁੱਖ ਕਾਏ ਕੋਏ, ਦੁੱਖ ਜੋ ਸੁੱਖ ਮੇਂ ਸਿਮਰਨ ਕਰੇ ਦੁੱਖ ਕਾਏ ਕਹੋ। ਜਿਹੜਾ ਜਦੋਂ ਸਾਡੇ 'ਤੇ ਵਿਪਤਾ ਪੈਂਦੀ ਹੈ ਫਿਰ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਪਰ ਜੇ ਅਸੀਂ ਸੁੱਖ ਦੇ ਟਾਈਮ ਹੀ ਕਰੀਏ ਦੁੱਖ ਆਉਣ ਦੀ ਲੋੜ ਹੀ ਨਹੀਂ ਪੈਂਦੀ, ਜੇ ਉਹਦੇ ਨਾਲ ਲੱਗੇ ਰਹੋ। ਜਦੋਂ ਅਸੀਂ ਬਾਪ ਦੀ ਉਂਗਲ ਫੜੀ ਵੀ ਹੈ, ਸਾਨੂੰ ਕੀ ਫਿਕਰ ਹੈ ਵੀ ਅਸੀਂ ਬੈਂਕ ਤੋਂ ਲੋਨ ਲੈਣਾ ਸਾਡੀ ਪੜ੍ਹਾਈ ਲਈ, ਉਹ ਆਪ ਹੀ ਲਊਗਾ, ਬਾਪ ਲਊ। ਹਾਂਜੀ, ਸਾਡਾ ਤਾਂ ਕੰਮ ਹੈ ਉਹਦੇ ਬਾਪ ਦੀ ਉਂਗਲ ਫੜ ਕੇ ਉਹਨੂੰ ਪਿਆਰ ਕਰਨਾ, ਉਹਦੀ ਇੱਜ਼ਤ ਮਾਨ ਕਰਨਾ, ਉਹਦੇ ਨਾਲ ਸੰਸੀਅਰ ਨਾ, ਅਤੇ ਬਾਕੀ ਬਾਪ ਨੂੰ ਫਿਕਰ ਹੈ। ਸੋ ਜੇ ਦੁਨੀਆਂ ਵਾਲੇ ਬਾਪ ਨੂੰ ਫਿਕਰ ਹੈ ਤਾਂ ਜਿਹੜਾ ਪਰਮਾਤਮਾ ਜਦੋਂ ਅਸੀਂ ਉਹਦੇ ਨਾਲ ਲੱਗ ਗਿਆ ਨਾ, ਫਿਰ ਉਹਨੂੰ ਕਿਉਂ ਨਹੀਂ ਫਿਕਰ ਹੋਊਗਾ। ਹਾਂਜੀ, ਮਿਲਕ ਕਹਿੰਦੇ ਨਾ, ਜਦੋਂ ਅਸੀਂ ਮਜ਼ਦੂਰੀ ਕਰਕੇ ਉਹਨੇ ਹਫ਼ਤੇ ਬਾਅਦ ਸਾਨੂੰ ਚੈੱਕ ਮਿਲ ਜਾਂਦਾ, ਸਾਨੂੰ ਯਕੀਨ ਹੁੰਦਾ ਸਾਡਾ ਇੰਪਲਾਇਰ ਸਾਨੂੰ ਚੈੱਕ 2 ਵੀਕਾਂ ਦਾ ਦੇਊਗਾ, ਪਰ ਜੇ ਅਸੀਂ ਮਿਹਨਤ ਕਰਦੇ ਹਾਂ, ਸੋ ਤੁਹਾਡਾ ਕੀ ਖਿਆਲ ਆ, ਉਹ ਪਰਮਾਤਮਾ ਤੁਹਾਡਾ ਹੱਕ ਰੱਖੂਗਾ? ਉਹ ਕਦੇ ਨਹੀਂ ਰੱਖਦਾ ਹੱਕ। ਜੇ ਸਾਨੂੰ ਆਪਣੇ ਦੁਨੀਆਂ ਦੇ ਮਾਲ ਇੰਪਲਾਇਰ ਦੇ ਉੱਤੇ ਵਿਸ਼ਵਾਸ ਹੈ ਤੇ ਸਾਨੂੰ ਉਹਦੇ ਜਿੰਨਾ ਉਹਦੇ ਤੇ ਵਿਸ਼ਵਾਸ ਨਹੀਂ, ਜਦੋਂ ਅਸੀਂ ਮਿਹਨਤ ਕਰਾਂਗੇ ਉਹ ਵੀ ਸਾਡਾ ਹੱਕ ਨਹੀਂ ਰੱਖਦਾ, ਉਹ ਵੀ ਸਾਨੂੰ ਇਨਾਮ ਦਿੰਦਾ, ਉਹਦੀ ਅਸੀਂ ਕੋਸ਼ਿਸ਼ ਕਰਿਆ ਕਰੀਏ। ਮੈਂ ਕੋਈ ਇਹ ਨਹੀਂ ਕਹਿਣ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਬਹੁਤ ਨੌਲੇਜ ਹੈ, ਮੈਂ ਤਾਂ ਆਪਣੇ ਛੋਟੇ ਮੋਟੇ ਹਲਕੇ ਫੁਲਕੇ ਢੰਗ ਦੇ ਨਾਲ ਤੁਹਾਨੂੰ ਆਪਣੇ ਐਕਸਪੀਰੀਅੰਸ ਹੀ ਦੱਸਦਾ, ਤੁਸੀਂ ਵੀ ਮੇਰੇ ਨਾਲ ਸ਼ੇਅਰ ਕਰ ਲਿਆ ਕਰੋ, ਰਲ ਮਿਲ ਕੇ ਆਪਾਂ ਜੇ ਕਿਸੇ ਪਾਸੇ ਪਹੁੰਚ ਜਾਈਏ। ਹਾਂ, ਜੇ ਕੋਈ ਮੈਂ ਵੀ ਨਹੀਂ ਕਹਿੰਦਾ ਤੁਸੀਂ ਮੇਰੀ ਗੱਲ ਨਾਲ ਐਗਰੀ ਕਰੋ, ਕਿਉਂ ਕਰੋ ਜੀ ਐਗਰੀ, ਮੇਰਾ ਕੋਈ ਫੀਤਾ ਲਗਾਇਆ, ਕੋਈ ਡਿਗਰੀ ਲਿਖਾਈਏ, ਤੁਹਾਡੇ ਆਪਣੇ ਵਿਚਾਰ ਨੇ, ਬਿਲਕੁਲ ਨਾ ਕਰੋ ਐਗਰੀ, ਮੈਂ ਤਾਂ ਕਹਿੰਦਾ ਹੀ ਨਹੀਂ, ਮੈਂ ਤਾਂ ਆਪਣੇ ਵਿਚਾਰ ਦਿੱਤੇ ਨੇ। ਸੋ ਇੰਨਾ ਹੀ ਮੇਰੀ, ਤੁਸੀਂ ਕਬੂਲ ਕਰਿਓ ਅੱਜ, ਕਿਉਂਕਿ ਟਾਈਮ ਸਮਾਪਤੀ ਦੀ ਵੱਲ ਹੈ। ਸੋ ਦੈਟਸ ਇਟ ਫਾਰ ਨੈਕਸਟ ਵੀਕ, ਆਪਾਂ ਫਿਰ ਮਿਲਾਂਗੇ, ਤਦ ਤੱਕ ਰੱਬ ਰਾਖਾ, ਖੁਦਾ ਹਾਫਿਜ਼, ਸਤਿ ਸ਼੍ਰੀ ਅਕਾਲ, ਨਮਸਕਾਰ, ਜੇ ਗਲਤੀ ਹੋ ਗਈ ਮਾਫ਼ੀ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 تک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر۔ محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
امی جان سلام، پیسے مل گئے؟
جیتی رہو۔ ہاں ہاں بیٹا، اس بار سیلری جلدی مل گئی کیا؟
نہیں امی، زوم کیے ہیں۔
زوم کیا مطلب؟
زوم مطلب فاسٹ اینڈ ریلائبل منی ٹرانسفر۔ ابھی ڈاؤن لوڈ کیجیے زوم منی ٹرانسفر ایپ فرام پے پال، دیٹس XOOM، اور اپنے موبائل سے پیسے ٹرانسفر کیجیے، بینک ڈپازٹس، کیش پک اپ یا موبائل ریچارج۔
اب پاکستان پیسے بھیجیے صرف چند کلکس کے ذریعے۔
زوم، اے پے پال سروس، تیز، آسان اور محفوظ منی ٹرانسفر۔
the fastest 4K IP box in Canada with 5G latest technology. More than 4,000 channels, English, Hindi, Urdu, Punjabi, all latest movies, drama series, sports, kids section and religious channel. Take this 5G IP box anywhere in the world. For more details, call 647-219-2580. 647-219-2580.
Grand opening, Akal Truck Lube, the grand opening.
On July 2, Thursday.
Thade jaane pehchaane Raja ya fir Jess. Truck di behtareen quality service te naal fir warranty. Akal Truck and Lube.
Drive through.
Akal Truck and Lube.
Truck wash.
Akal Truck and Lube.
Repair.
Akal Truck and Lube.
Tire service.
Akal Truck and Lube.
Call Jess or Raja 905-565-1100.
1776 Myerside Drive in Mississauga. Akal Truck and Lube.
COVID-19 karke sara kaam online ho gaya. Grocery online ho gayi, tuition online ho gayi. Aur ta hor kal mainu Riya ne dassya ki Sodi furniture wale vi hun online furniture sell kar rahe hain.
Bilkul theek sunya te hun inna diyan dono locations khul gayiyan han.
Brampton de sab to vadde furniture stores vichon ik Sodi furniture te hun COVID-19 de dauran inna di website sodifurniture.com te jao ate apni pasand da furniture select karo. Store vich aake same furniture dekho.